necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ, 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9982।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ,
ਇਨਵੈਸਟਮੈਂਟ ਪ੍ਰਾਪਰਟੀਜ਼ ਜਾਂ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ,
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6472-9086245।
सिटी ऑफ ब्रैम्पटन आपको याद दिलाना चाहता है कि ऑनलाइन शॉपिंग के दौरान सेफ रहें और क्लिक करने से पहले सोचें। जाली स्कैम्स में वो लोग शामिल होते हैं जो आपके बैंक, हुकूमत या फैमिली फ्रेंड्स होने का बहाना बनाते हैं और जाती मालूमात जैसे कि क्रेडिट कार्ड नंबर या पासवर्ड टेक्स्ट मैसेजेस या ईमेल के जरिए मांगते हैं। इन पैगामात से मोहताज रहें जिसमें लिंक या अटैचमेंट शामिल हो, स्पेलिंग मिस्टेक हो, जाती मालूमात मांगे या आपसे कोई काम जल्दी में करवाएं। जब शक हो तो जाती मालूमात शेयर ना करें, पैगाम की तहकीकी होने की तस्दीक करें, فرد یا ادارے کو کال کریں۔
770 ایم دی نشریات سنن تے حالات حاضرہ تو با خبر رہن دے واسطے نیوز انفارمیشن انالیسس، الیکٹرک گڈیاں دے وچ ای آواز آفیشل ایپ یا ساڈی ویب سائٹ eawaz.com، لوکل نمبر 6478724900۔
सुनो देश ते दुनिया दिया ताजा खबरां ते उना दा विश्लेषण हर सोमवार तो शुक्रवार सवेरे 8 बजे तो 10 बजे तक खास प्रोग्राम करंट अफेयर्स विद रमनजीत सिद्धू। साडे इस प्रोग्राम दे विच जुड़न दे लई कोई सलाह मशवरा जां फिर जानकारी देन दे लई तुसी साडे स्टूडियो नंबर ते कॉल भी कर सकदे हो। फोन नंबर नोट कर लो 416-620-1778 यानी 416-620-1778 ओनली ऑन 770 AM। कैनेडियन सर्वेलेंस जहाज नूं चीन दे लड़ाकू जहाजा ने रोकया, कहा ब्लेयर ने। डंप ट्रक वालों टक्कर मारे जाने के कारण एक औरत की हुई मौत। टोरंटो के घर विचों औरत की मिली लाश, पुरुष हिरासत विच। भरी हुई गन ते नशे रखण वाले व्यक्ति नूं कीता गया गिरफ्तार। हुण खबरां विस्थार नाल। कैनेडियन सर्वेलेंस फ्लाइट नूं सोमवार नूं चीन दे लड़ाकू जहाजा दे वल्लों रोकिया गया। रक्षा मंत्री बिल ब्लेयर दे वल्लों इस घटना दी सख्त नुक्ताचीनी कीती गई है। ओटावा दे विच पत्रकारां दे नाल गल्लबात करदिआं ब्लेयर ने आख्या कि पिछे जिहे इस तरह होया सामना ना तां पेशेवराना सी ते ना ही सुरक्षित सी। इस मामले दे विच चीनी फौज दी कारवाई स्वीकार योग नहीं है अते इस दे नाल मिशन उत्ते गए साडे जहाज नूं खामखां खतरे दे विच पा दित्ता गया है। रॉयल कनेडियन एयरफोर्स का CP-140 अरोड़ा जहाज ऑपरेशन न्यून च हिस्सा ले रहा सी। यह ऑपरेशन उत्तरी कोरिया उत्ते लाई गई पाबंदियां दी निगरानी दे लई संयुक्त राष्ट्र वालों चलाया गया मिशन है जिस विच कैनेडा अपना योगदान पा रहा सी। नेशनल डिफेंस वैबसाइट दे विच दस्या गया है कि 2018 तो 2026 तक कैनेडा वालों इस तरह दे निगरानी ऑपरेशन दे लई फौज दे बेड़े जहाज दे कर्मचारी तैनात किते हन। इस दौरान यह ध्यान रखना हुंदा है कि संयुक्त राष्ट्र वालों लाई गई पाबंदियां जिवें कि एक बेड़े तो दूजे बेड़े उत्ते फ्यूल जां होरना वस्तां दा लैण देण तां नहीं चल रहा। इस घटना विच होया एक के पूर्वी चीन दे समुंदर उत्ते जदों इंटरनेशनल एयरस्पेस च कैनेडा दा जहाज अरोरा पहुंचिया तां उस तों 5 मीटर दी दूरी उत्ते चीन दे लड़ाकू जहाज आ गए, उस दा राह रोक दित्ता। इत्थे ही बस नहीं, उन्होंने फ्लेयर्स भी छड़ियां। ब्लेयर ने आख्या कि जिस गैर पेशेवराना ढंग नाल ए सब कीता गया है उस तो वह बहुत परेशान हन। यह तरीका बहुत ही खतरनाक सी ते इस नूं स्वीकारिया नहीं जा सकदा है। उन्होंने आख्या इस मुद्दे नूं असीं चीन सामने बहुत ही ढुकवें ढंग नाल रखांगे। सोमवार नूं डंप ट्रक दे वल्लों टक्कर मारे जाण दे कारण इक औरत दी मौत हो गई। इह जानकारी टोरंटो पुलिस वल्लों दित्ती गई है। हादसे दी जानकारी दे के पुलिस अधिकारियां नूं सवेरे 10:30 बजे डेविसविल एवेन्यू ते माउंट प्ले जेंड रोड एरिया दे विच सद्दिया गया। टोरंटो पुलिस सर्विस दे ड्यूटी इंस्पैक्टर जैफ बैगिल्ड ने पत्रकारां दे नाल गल्लबात करदिआं आख्या कि एक बजुर्ग औरत वॉकर दी मदद दे नाल तुरी जा रही सी जदों ट्रक वल्लों उस नूं टक्कर मार दित्ती गई। पुलिस अनुसार औरत राहगीरां दे लई वॉक सिग्नल तो दक्षण वल जा रही सी जदों डंप ट्रक ने ग्रीन सिग्नल होण तो बाद माउंट प्लेजेंट रोड उत्ते सज्जे हथ वल मुड़ना शुरू कीता। इन्ने विच ही ट्रक महिला दे नाल टकरा गया। महिला नूं मौके उत्ते ही मृतक ऐलान कर दिता गया। ड्राइवर मौके उत्ते मौजूद रहा ते जांच विच उस वल्लों हुण सहयोग भी कीता जा रहा। अजे तक औरत दी पहचान नहीं हुई। ऐतवार रात नूं टोरंटो दे पछमी सिरे उत्ते स्थित घर दे विच इक औरत दी लाश मिलन तों बाद कतल संबंधी जांच कीती जा रही है। इक व्यक्ति दे हथ विच चाकू होण दीआं खबरां दे के रात 10:30 तों पहलां पुलिस नूं सेंट क्लेयर एवेन्यू वेस्ट दे दक्षण वल डेवनपोर्ट रोड ते ऑक्सब्रिज एवेन्यू उत्ते सद्दिया गया। जदों पुलिस उत्थे पहुंची तां उन्हां दे वल्लों इक व्यक्ति नूं हिरासत विच लै लिया गया जिथे इक व्यक्ति नूं गिरफ्तार कीता गया। उस तों 2 किलोमीटर की दूरी उत्ते रोजर्स दे ओल्ड वैस्टर्न रोड्स नेड़े चैंबर्स एवेन्यू उत्ते स्थित घर च औरत दी लाश मिली। पुलिस नूं इह औरत बिना सांस सत उत्थे पई हुई मिली अते उस नूं मौके उत्ते ही मृत ऐलान कर दिता गया। होमीसाइड यूनिट वल्लों मामले की जांच अपने हथ लै ली गई है। औरत ते पुरुष दे दरमियान की रिश्ता सी इस बारे कोई जानकारी नहीं दिती गई। ਡਾਊਨ ਟਾਊਨ ਟੋਰਾਂਟੋ ਦੇ ਵਿਚ ਭਰੀ ਹੋਈ ਗੰਦ ਤੇ ਨਸ਼ੇ ਦੇ ਨਾਲ ਲੈ ਕੇ ਘੁੰਮ ਰਹੇ 26 ਸਾਲਾ ਵਿਅਕਤੀ ਨੂੰ 17 ਚਾਰਜਸ ਦਾ ਸਾਹਮਣਾ ਕਰਨਾ ਪਵੇਗਾ। ਟੋਰਾਂਟੋ ਪੁਲਿਸ ਨੇ ਆਖਿਆ ਕਿ ਰਾਤ 10:40 ਦੇ ਨੇੜੇ ਤੇੜੇ ਸ਼ਨੀਵਾਰ ਨੂੰ ਯੰਗ ਤੇ ਡੰਡਾ ਸਟਰੀਟ ਇਲਾਕੇ ਦੇ ਵਿਚ ਇਕ ਵਿਅਕਤੀ ਦੇ ਕੋਲ ਭਰਿਆ ਹੋਇਆ ਹਥਿਆਰ ਤੇ ਨਸ਼ੇ ਹੋਣ ਦੀ ਜਾਣਕਾਰੀ ਮਿਲੀ। ਪੁਲਿਸ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਲੋਕੇਟ ਕਰ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਭਰਿਆ ਹੋਇਆ ਵਾਫਨ ਫੇਬਿਕ ਮੋਜ਼ਰ ਤੇ 5 ਰੌਂਦ ਮਿਲੇ। ਪੁਲਿਸ ਨੇ ਦੱਸਿਆ ਕਿ ਜਦੋਂ ਉਸ ਮਸ਼ਕੂਕ ਨੂੰ ਕਾਬੂ ਕੀਤਾ ਗਿਆ ਉਸ ਕੋਲੋਂ ਨਸ਼ੇ ਵੀ ਮਿਲੇ। ਟੋਰਾਂਟੋ ਦੇ 26 ਸਾਲਾ ਟਾਇਲਰ ਵਿਲੀਅਮਸ ਡੈਨਿਸ ਨੂੰ 17 ਚਾਰਜਸ ਦਾ ਸਾਹਮਣਾ ਕਰਨਾ ਪਵੇਗਾ। ਉਸ ਨੂੰ ਐਤਵਾਰ ਨੂੰ ਸਵੇਰੇ 10 ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਕੈਨੇਡੀਅਨ ਸਰਵੇਲੈਂਸ ਜਹਾਜ਼ ਨੂੰ ਚੀਨ ਦੇ ਲੜਾਕੂ ਜਹਾਜ਼ਾਂ ਨੂੰ ਰੋਕਿਆ, ਕਿਹਾ ਬਲੇਅਰ ਨੇ। ਡੰਪ ਟਰੱਕ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਇੱਕ ਔਰਤ ਦੀ ਹੋਈ ਮੌਤ। ਟੋਰਾਂਟੋ ਦੇ ਘਰ ਦੇ ਵਿੱਚ ਔਰਤ ਦੀ ਮਿਲੀ ਲਾਸ਼ ਪੁਰਸ਼ ਹਿਰਾਸਤ ਵਿੱਚ। ਭਰੀ ਹੋਈ ਗੰਦ ਤੇ ਨਸ਼ੇ ਰੱਖਣ ਵਾਲੇ ਵਿਅਕਤੀ ਨੂੰ ਕੀਤਾ ਗਿਆ ਗ੍ਰਿਫ਼ਤਾਰ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਐਸਆਰ ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6474720 23।
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 days a week, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998। हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTOR 770 AM, your trusted source for news and information. Here comes your host Ramanjit Sidhu with the current affairs.
The current affairs se thoda swagat hai. Good morning, main Ramanjit Singh Sidhu. Aaj 17 October 2023 aur sveer ke 8:12 ka samay. Te apni gall kehn to pehla main ਵੋਟ ਲੈ ਲੈਂਦਾ ਹੁੰਦਾ ਕਿਸੇ ਨਾ ਕਿਸੇ ਦੀ ਆਸਰਾ ਲੈ ਲਈਦਾ ਤੇ ਕਾਨੂੰਨ ਤੇ ਮਜ਼ਹਬ ਦੇ ਬਾਰੇ ਖਲੀਲ ਜਬਰਾਨ ਹੋਰੀ ਕੀ ਕਹਿੰਦੇ ਨੇ। ਖਲੀਲ ਜਬਰਾਨ ਦੀ ਜਨਮ ਭੂਮੀ ਉਹੀ ਹੈ ਜਿੱਧਰ ਅੱਜ ਕੱਲ ਅੱਗਾਂ ਲੱਗੀਆਂ ਨੇ। ਅੱਗਾਂ ਲੱਗਣ ਨਾਲ ਵੀ ਇਹ ਹੈ ਕਿ ਤੁਹਾਡਾ ਮੇਰਾ ਹਿੰਦੂ ਮੁਸਲਮਾਨ ਦਾ ਬੋਲੀ ਦੇ ਆਧਾਰ ਤੇ ਇਹ ਸਾਰੇ ਇਤਿਹਾਸ ਇਹ ਕਿਸੇ ਵੀ ਇਤਿਹਾਸ ਦੀ ਮੈਂ ਬਹੁਤ ਜ਼ਿੰਮੇਵਾਰੀ ਦਾ ਇਹ ਗੱਲ ਕਹਿ ਰਿਹਾ ਕਿ ਇਹਨਾਂ ਵਿੱਚੋਂ ਕਿਸੇ ਵੀ ਪਹਿਚਾਣ ਦੀ ਔਕਾਤ, ਮੈਂ ਦੁਬਾਰਾ ਕਹਿ ਰਿਹਾ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਕਿਸੇ ਦੀ ਵੀ ਔਕਾਤ 10,000 ਸਾਲ ਨਹੀਂ ਹੈ। ਕੋਈ ਬੋਲੀ ਕੋਈ ਜ਼ੁਬਾਨ ਪੂਰੀ ਤਰ੍ਹਾਂ ਮੁਕੰਮਲ ਹੋ ਕੇ ਕਿਸੇ ਦੀ ਨਹੀਂ, ਪਰ ਇਹ ਇੰਨੇ ਜ਼ਹਿਰੀਲੇ ਪੱਧਰ ਤੇ ਵਰਤੀਆਂ ਜਾ ਰਹੀਆਂ ਨੇ ਕਿ ਅੱਜ ਬੰਦਾ ਬੰਦੇ ਨੂੰ ਪਾੜ ਪਾੜ ਸਿੱਟ ਰਿਹਾ, ਜਲਾ ਜਲਾ ਕੇ ਸਿੱਟ ਰਿਹਾ। ਔਰ ਇਹ ਦੌਰ ਵੀ ਅਸੀਂ ਕੋਈ 5-7 ਹਜ਼ਾਰ ਸਾਲ ਤੋਂ ਦੇਖ ਰਹੇ ਹਾਂ, ਜਿਹਨੂੰ ਅਸੀਂ ਸਿਵਿਲਾਈਜੇਸ਼ਨ ਕਹਿ ਦਿੰਦੇ। ਇਦੋਂ ਪਹਿਲਾਂ ਕਹਿੰਦੇ ਬਾਰਬੈਰਿਟੀ ਹੁੰਦੀ ਸੀ, ਇਦੋਂ ਪਹਿਲਾਂ ਹੁੰਦੀ ਸੀ। ਜੇ ਤੁਸੀਂ ਅੱਜ ਵੀ ਜੰਗਲ ਚ ਚਲੇ ਜਾਓ ਤੇ ਉਹ ਤੋਂ ਬਾਅਦ ਸ਼ਹਿਰਾਂ ਵਿੱਚ ਵਾਪਸ ਆਓ ਤੇ ਤੁਹਾਨੂੰ ਕਹਾਂਗੇ 10-ਚੋਂ 10 ਨੰਬਰ ਦੇਣੇ ਆ ਟੌਪ ਦੇ ਵਹਿਸ਼ੀ ਨੂੰ, ਪਰ ਜੰਗਲਾਂ ਵਿੱਚ ਜ਼ਿਆਦਾ ਨੰਬਰ ਦਊਂਗੇ ਕਿ ਸ਼ਹਿਰਾਂ ਵਿੱਚ ਆ ਕੇ ਮੈਨੂੰ ਇਸ ਦੇ ਨਤੀਜੇ ਦਾ ਪਤਾ ਹੀ ਹੈ ਕਿ ਅਸੀਂ ਕਿਵੇਂ ਹਾਂ। ਉਹ ਲੈਬਨਾਨ ਦੇ ਵਿੱਚ ਜਬਰਾਨ ਦਾ ਜਨਮ ਹੁੰਦਾ ਹੈ, ਉਸੇ ਧਰਤੀ ਦੇ ਨੇੜੇ ਅੱਜ ਅੱਗਾਂ ਲੱਗੀਆਂ ਨੇ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਮਹਾਂਪੁਰਖ ਇਹਨਾਂ ਧਰਤੀਆਂ ਤੇ ਆਏ, ਇਹ ਪਵਿੱਤਰ ਧਰਤੀਆਂ ਨੇ, ਕਿ ਪਵਿੱਤਰ ਧਰਤੀ ਵਿੱਚ ਪਵਿੱਤਰਤਾ ਦਾ ਅਹਿਸਾਸ ਹੀ ਨਹੀਂ ਹੁੰਦਾ, ਉਹਦੀ ਤਾਕਤ ਅਸਰ ਅੰਦਾਜ਼ ਹੁੰਦੀ ਨਜ਼ਰ ਨਹੀਂ ਆਉਂਦੀ। ਇੱਥੇ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਨੇ। ਵੱਡੇ ਵੱਡੇ ਬੋਰਡ ਲੱਗੇ ਜੇ ਕਦੇ ਤੁਸੀਂ ਪੰਜਾਬ ਆਉਂਗੇ, ਅੰਦਰ ਵੜ ਕੇ ਦੇਖੋ ਤੁਹਾਨੂੰ ਗੁਰੂਆਂ ਪੀਰਾਂ ਵਾਲੀ ਕਿੰਨੀ ਕੁ ਜਗ੍ਹਾ ਦਿਖਦੀ ਹੈ। ਕਿੱਥੇ ਕੁ ਖੜ ਕੇ ਤੁਸੀਂ ਕਹੋਗੇ ਕਿ ਆਹ ਸੁੱਖ ਦਾ ਸਾਹ ਤੇ ਨਾਨਕ ਦੀ ਬਾਣੀ ਕੰਨਾਂ ਚ ਬੋਲਦੀ ਹੈ, ਉਹੀ ਜੀ ਪਵਨ, ਉਹੀ ਜੀ ਮਾਤਾ ਧਰਤ ਮਹੱਤ ਕਿਤੇ ਦੇਖਦੇ ਹੋ ਤੇ ਆਓ ਆਪਾਂ ਚੱਲਦੇ ਕਿਤੇ ਵੀ ਲੈ ਚੱਲੋ। ਕਿੱਥੇ ਠੱਗ ਚੋਰ ਧੜ ਵੀ ਨਹੀਂ ਬੈਠੇ, ਸਭ ਜਗ੍ਹਾ ਤੇ ਬੈਠੇ ਔਰ ਸ਼ਿੰਗਾਰੇ ਬੈਠੇ ਨੇ। ਕਾਨੂੰਨ ਤੇ ਮਜ਼ਹਬ ਮੁਖੀ ਕਾਨੂੰਨ ਬਣਾਉਂਦੇ ਨੇ, ਪਾਦਰੀ ਮਜ਼ਹਬ, ਇਹਨਾਂ ਦੋਹਾਂ ਸ਼ਕਤੀਆਂ ਦੇ ਵਿੱਚ ਗਰੀਬ ਜਨਤਾ ਦੇ ਸਰੀਰ ਬਰਬਾਦ ਹੋ ਜਾਂਦੇ ਨੇ, ਉਹਨਾਂ ਦੀਆਂ ਆਤਮਾਵਾਂ ਉੱਕਾ ਹੀ ਮਰ ਜਾਂਦੀਆਂ ਨੇ। ਹੁਣ ਤੇ ਧਰਮ ਤੇ ਰਾਜਨੀਤੀ ਦੋਨੇ ਇਕੱਠੇ ਕੀਤੇ ਗਏ ਨੇ, ਹੁਣ ਤਾਂ ਫੁੱਲ ਪੈਕੇਜ ਹੀ ਮਿਲ ਰਿਹਾ ਨਾ, ਇੱਕ ਵੱਡਾ ਸੁਪਰ ਸਟੋਰ ਹੀ ਬਣ ਗਿਆ। ਅੱਗੇ ਇਹ ਹੁੰਦਾ ਸੀ ਇੱਕ ਸਮਾਨ ਲੈਣ ਉਹ ਦੁਕਾਨ ਤੇ ਜਾਓ, ਰਾਜੇ ਦਾ ਦਰਬਾਰ ਕਿਤੇ ਹੁੰਦਾ ਸੀ, ਰੱਬ ਦਾ ਘਰ ਕਿਤੇ ਹੁੰਦਾ ਸੀ, ਅੱਜ ਕੱਲ ਤਾਂ ਦੋਨੇ ਇੱਕੋ ਹੀ ਆ, ਇੱਕੋ ਜਗ੍ਹਾ ਤੋਂ ਉਹਦੇ ਫਰਮਾਨ ਤੇ ਉਹਦੇ ਫਰਮਾਨ ਆ ਰਹੇ ਨੇ, ਇਹ ਕਿਤੇ ਵਾਪਰਦਾ ਹੈ। ਹੁਣ ਇਹ ਗੱਲ ਤਾਂ ਕਰਨੀ ਹੈ, ਥੋੜੀ ਜਿਹੀ ਡੈਸਟੀਨੇਸ਼ਨ ਵੈਡਿੰਗ ਦੀ ਕੋਈ ਗੱਲ ਸੁਣੀ, ਮੈਨੂੰ ਪੂਰੀ ਉਹਦੇ ਬਾਰੇ ਸਮਝ ਨਾ ਮੇਰੇ ਬਣ ਸਕੇ, ਜਦੋਂ ਹਰਨੇਕ ਸਿੰਘ ਦੀ ਕੌਲ ਆਈ ਤੇ ਫਿਰ ਅੱਜ ਅਖਬਾਰਾਂ ਵਿੱਚ ਵੀ ਪੜ੍ਹਿਆ ਤੇ ਸਿੱਖ ਧਰਮ ਨਾਲ ਜੁੜੀ ਹੋਈ ਗੱਲ ਹੈ ਕਿ ਅਕਾਲ ਤਖ਼ਤ ਸਾਹਿਬ ਵਿੱਚ ਪੰਜ ਸਿੰਘ ਸਾਹਿਬਾਨ ਦੇ ਇਕੱਤਰਤਾ ਕਰਨ ਤੋਂ ਬਾਅਦ ਡੈਸਟੀਨੇਸ਼ਨ ਵੈਡਿੰਗ ਰਿਜ਼ੋਰਟਸ ਬੀਚ ਇਹਦੇ ਉੱਤੇ ਆਨੰਦ ਕਾਰਜ ਕੀਤੇ ਜਾਣ ਤੇ ਰੋਕ ਲਾਈ ਹੈ। ਤੋ ਬੜੇ ਦਿਲਚਸਪ ਔਰ ਗਹਿਰਾਈ ਤੇ ਧਿਆਨ ਵਾਲੀ ਨੁਕਤੇ ਧਿਆਨ ਵਿੱਚ ਆਉਂਦੇ ਨੇ। ਕਦੇ ਤਾਂ ਅਸੀਂ ਪਾਠ ਕਰਾਉਂਦੇ ਹਾਂ ਕਿ ਧਰਤੀ ਇਹ ਸ਼ੁੱਧ ਪਵਿੱਤਰ ਤੇ ਸੁੱਚੀ ਹੋ ਜੇ ਇੱਥੇ ਮੈਂ ਘਰ ਬਣਾਉਣਾ, ਤੇ ਅਸੀਂ ਇਹਦਾ ਮਤਲਬ ਮਾੜੀ ਥਾਂ ਚੰਗੀ ਹੋ ਜਾਂਦੀ ਹੈ ਜਿੱਥੇ ਪਾਠ ਕਰਾਈਏ, ਇੱਕ ਤਾਂ ਇਹ ਗੱਲ ਜੁੜ ਜਾਂਦੀ ਹੈ। ਹੁਣ ਤੁਸੀਂ ਦੇਖੋ ਵਿਰੋਧਾ ਭਾਸ ਕਿੰਨਾ, ਦੂਜੀ ਇਹ ਵੀ ਹੈ ਕਿ ਜੇ ਕਿਤੇ ਮਾੜੀ ਥਾਂ ਤੇ ਲੈ ਕੇ ਜਾਂਦੇ ਹੈ ਤੇ ਮਰਿਆਦਾ ਭੰਗ ਹੁੰਦੀ ਹੈ, ਉਹਨੂੰ ਸਾਫ਼ ਥਾਂ ਤੇ ਲੈ ਕੇ, ਜਿਹੜੀ ਥਾਂ ਹੈ ਹੀ ਸਾਫ਼ ਪਵਿੱਤਰ ਉੱਥੇ ਫਿਰ ਕੀ ਲੋੜ, ਇੱਕ ਸਵਾਲ, ਜੇ ਲੋੜ ਹੈ ਤਾਂ ਕੀ ਹੈ। ਇਹ ਦੋਨਾਂ ਚ ਵਿਰੋਧਾ ਭਾਸ ਹੈ। ਮੈਂ ਇੱਥੋਂ ਵੀ ਗੱਲ ਕੱਢ ਦਿੰਦਾ ਪਰ ਮੈਂ ਲੋਕਾਂ ਦੀ ਇਮਾਨਦਾਰੀ ਵੀ ਹੁਣ ਅੱਜ ਦਾਜ ਦੇਣ ਨੂੰ ਦਿਲ ਕਰ ਰਿਹਾ ਕਿ ਸਭ ਤੋਂ ਗੰਦਾ ਸਥਾਨ ਹੈ ਸਾਡਾ ਦਿਲ ਚ ਦਿਮਾਗ, ਜਿਹਦੇ ਵਿੱਚ ਸਾਰਾ ਦਿਨ ਅਸੀਂ ਕੁਫਰ ਜੋੜਦੇ ਹਾਂ। ਚੰਗੀ ਗੱਲ ਇਹ ਹੈ ਕਿ ਅਸੀਂ ਉਹਦੇ ਵਿੱਚ ਇਹਨੂੰ ਧਾਰਿਆ ਹੀ ਨਹੀਂ, ਕਿਸੇ ਨੇ ਵੀ ਆਪਣੇ ਮਨ ਦੇ ਮੰਦਰ ਮਸੀਤ ਗੁਰਦੁਆਰੇ ਦੇ ਵਿੱਚ ਆਪਣੀ ਗੁਰਬਾਣੀ ਨਹੀਂ ਵਿਖਾਈ ਹੋਈ, ਆਪਣੇ ਵਿਚਾਰ ਨਹੀਂ ਵਿਖਾਏ ਹੋਏ। ਸੋ ਇਹ ਤਾਂ ਮੈਂ ਕਿਹਾ ਵੀ ਹਾਂ, ਬਾਕੀ ਤੁਸੀਂ ਰਿਜ਼ੋਰਟ ਤੇ ਕਰੋ ਨਾ ਕਰੋ, ਬੈਂਕਟ ਹਾਲ ਚ ਕਰੋ, ਗੁਰਦੁਆਰਾ ਸਾਹਿਬ ਦੇ ਵਿੱਚ ਕਰੋ, ਉੱਥੇ ਕਿਹੜਾ ਅਪਵਿੱਤਰਤਾ ਨਹੀਂ ਹੁੰਦੀ, ਤੁਸੀਂ ਪਵਿੱਤਰਤਾ ਲੱਭਣ ਚੱਲੋ ਪਹਿਲਾਂ ਦੁਨੀਆਂ ਤੇ, ਕੋਈ ਥਾਂ ਨਹੀਂ ਮਿਲੂਗੀ। ਤੇ ਅਖੀਰ ਚ ਸਾਡਾ ਮਨ ਹੀ ਹੈ ਤੇ ਇੰਨਾ ਗੰਦਾ ਮਨ ਹੈ ਤੇ ਫਿਰ ਬਾਣੀ ਵੈਸੇ ਨੀ ਪੜ੍ਹਨੀ ਚਾਹੀਦੀ। ਹੁਣ ਇਹੀ ਦੇਖਣ ਦੀ ਗੱਲ ਹੁੰਦੀ ਹੈ, ਮੈਂ ਵੀ ਕਈ ਦਿਨਾਂ ਦਾ ਵਿਚਾਰ ਕਰਦਾ ਸੀ ਕਿ ਰੱਬ ਨੂੰ ਮੰਨਣ ਵਾਸਤੇ ਜੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਧਾਰਮਿਕ ਤੇ ਪਵਿੱਤਰ ਪੁਸਤਕਾਂ ਰੱਖਣ ਲਈ ਬੜੀ ਸਾਫ਼ ਥਾਂ ਹੋਣੀ ਚਾਹੀਦੀ ਹੈ, ਤੇ ਤੁਸੀਂ ਸੈਲਫਾਂ ਦੇ ਉੱਪਰ ਤਾਂ ਲੱਭ ਲਓਗੇ, ਘਰਾਂ ਚ ਤਾਂ ਲੱਭ ਲਓਗੇ, ਥੋੜੇ ਬਹੁਤੇ ਘਰਾਂ ਦੀ ਸਫਾਈ ਵੀ ਕਰ ਲਓਗੇ ਜਾਂ ਕਿਤੇ ਹੋਰ ਚਲੇ ਜਾਓਗੇ, ਪਰ ਆਪਣੇ ਮਨ ਦਾ ਕੀ ਕਰੋਗੇ, ਇਹ ਤਾਂ ਫਿਰ ਰੱਖਣ ਵਾਲਾ ਹੈ ਨੀ। ਜਾਂ ਫਿਰ ਇਹ ਹੈ ਕਿ ਜੇ ਬਾਣੀ ਅੰਦਰ ਜਾਊਗੀ ਤੇ ਮਨ ਸਾਫ਼ ਹੋਊਗਾ। ਸੋ ਦੋਨਾਂ ਚੋਂ ਕਿਹੜਾ ਰਸਤਾ ਤਿਆਰ ਕਰਨਾ, ਇਹ ਵੀ ਇੱਕ ਸਵਾਲ ਹੈ। ਖੈਰ ਰੁਕ ਜਾਣਾ ਨਹੀਂ ਥੱਕ ਹਾਰ ਕੇ, ਇਹ ਅੱਜ ਦਾ ਗੀਤ ਹੋਏਗਾ, ਕੁਝ ਕੁ ਖ਼ਬਰਾਂ ਤੇ ਗੱਲਾਂ ਹੋਣਗੀਆਂ। ਫਿਲਸਤੀਨ ਔਰ ਇਜ਼ਰਾਈਲ ਦੇ ਉੱਤੇ ਅਸੀਂ ਆਪਣੀ ਸਪਸ਼ਟ ਨੂੰ ਹੋਰ ਡੂੰਘੀ ਕਰਨ ਲਈ ਮੈਂ ਕਈ ਤਰ੍ਹਾਂ ਦੇ ਵਿਦਵਾਨ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿ ਸੱਜਣਾ ਮਿੱਤਰਾਂ ਨਾਲ ਅਸੀਂ ਵੱਧ ਤੋਂ ਵੱਧ ਗੱਲਾਂ ਕਰਕੇ ਇਸ ਮਸਲੇ ਬਾਰੇ ਘੱਟੋ ਘੱਟ ਆਪਣਾ ਨਜ਼ਰੀਆ ਤੈਅ ਕਰ ਸਕਦੇ ਹੋਈਏ। ਇਸ ਲਈ ਅੱਜ ਵੀ 9 ਵਜੇ ਮਹਿਮਾਨ ਸ਼ਾਮਲ ਹੋਣਗੇ, ਮਾਹੀਪਾਲ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਨੁਕਤੇ ਦੇ ਉੱਤੇ। ਕੁਝ ਖ਼ਬਰਾਂ ਕੈਨੇਡੀਅਨ ਹੋਣਗੀਆਂ, ਉਹਨਾਂ ਤੇ ਚਰਚਾ ਹੋਏਗੀ, ਤੇ ਪਹਿਲਾਂ ਕਿਸ਼ੋਰ ਕੁਮਾਰ ਆਵਾਜ਼ ਵਿੱਚ ਇਹ ਗੀਤ।
ਰੁਕ ਜਾਣਾ ਨਹੀਂ ਤੂੰ ਕਹੀਂ ਹਾਰ ਕੇ, ਕਾਂਟੋਂ ਤੇ ਚਲ ਕੇ ਮਿਲੇਂਗੇ ਸਾਏ ਬਹਾਰ ਕੇ। ਰੁਕ ਜਾਣਾ ਨਹੀਂ ਤੂੰ ਕਹੀਂ नहीं हार के, कांटों पे चल के मिलेंगे साए बहार के। ओ राही जाना नहीं तू कहीं हार के, कांटों पे चल के मिलेंगे साए बहार के। ओ राही
WTUR 770 AM, your trusted source for news and information. Here comes your host, Ramanjit Sidhu, with the current affairs.
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477022023।
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998। मोमिन हलाल मीट एंड ग्रोसरी।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स विच साडा स्वागत है, मैं रमनजीत सिंह सिद्धू। साडे स्टूडियो दा नंबर 416-620-1778 416-620-1778। ਤੇ ਮੇਰਾ ਆਪਣਾ ਸੈੱਲ ਨੰਬਰ ਜਿਹੜਾ ਵਟਸਐਪ ਤੇ ਤੁਸੀਂ ਮੇਰੇ ਨਾਲ ਜ਼ਿਆਦਾ ਸੰਪਰਕ ਕਰ ਸਕੋਗੇ, 7802437033 ਮੇਰਾ ਸੈੱਲ ਫੋਨ ਨੰਬਰ ਹੈ, ਜੇਕਰ ਤੁਸੀਂ ਕੋਈ ਗੱਲ ਸੁਣੇ ਹਾਂ ਮੇਰੇ ਤੱਕ ਪਹੁੰਚਦਾ ਕਰਨਾ ਹੋਵੇ। ਤੇ ਖਬਰਾਂ ਦੇ ਵਿੱਚ ਅਸੀਂ ਪਹਿਲੀ ਖਬਰ ਉਹੀ ਲੈਣੀ ਹੈ, ਲੰਡਨ ਵਾਲਾ ਜਿਹੜਾ ਅਟੈਕ ਹੋਇਆ ਸੀ 6 June 2021 ਨੂੰ, ਪਾਕਿਸਤਾਨ ਤੋਂ ਆਏ ਮੁਸਲਿਮ ਪਰਿਵਾਰ ਨੂੰ ਇੱਕ 22 ਸਾਲਾ ਲੜਕੇ ਨੇ ਧਰਮ ਦੇ ਨਾਂ ਦੇ ਉੱਤੇ ਉਸ ਤਰ੍ਹਾਂ ਦੀ ਨਸਲੀ ਧਰਮ ਇੱਕ ਫਿਰਕੇਦਾਰਾਨਾ ਨਫ਼ਰਤ ਨਾਲ ਭਰਿਆ। ਇਹ ਮੈਂ ਮੋਟੇ ਮੋਟੇ ਪ੍ਰਭਾਵ ਦੱਸ ਰਿਹਾ ਜਿਵੇਂ ਅਸੀਂ ਇਸ ਕੇਸ ਨੂੰ ਵੇਖ ਰਹੇ ਹਾਂ। ਇਹਨਾਂ ਵਿੱਚੋਂ ਮੈਂ ਇਹ ਟਿੱਪਣੀ ਕਰਕੇ ਨਹੀਂ ਕਹਿ ਰਿਹਾ ਜੀ ਕਿ ਉਹਦੇ ਵਿੱਚ ਇਹ ਭਰਿਆ ਹੋਇਆ ਸੀ, ਕਿਉਂ ਕਿਉਂਕਿ ਸਾਨੂੰ ਬਹੁਤ ਟੈਕਨੀਕਲ ਹੋ ਕੇ ਗੱਲ ਕਰਨੀ ਪੈਣੀ ਹੈ। ਇਹ ਹੈ ਐਕਿਊਜੇਸ਼ਨ ਉਹਦੇ ਉੱਤੇ, ਇਹ ਹੈ ਸਰਕਾਰੀ ਪੱਖ ਉਹਦਾ ਜੋ ਮੁਤਾਲਿਆ ਕਰਕੇ ਜਾਂਚ ਕਰਕੇ ਜਿੰਨਾ ਉਹਨਾਂ ਕੋਲ ਅਧਿਐਨ ਕੀਤਾ, ਸਟੱਡੀ ਕੀਤੀ ਹੈ, ਇਨਵੈਸਟੀਗੇਸ਼ਨ ਕੀਤੀ ਹੈ, ਉਹ ਪੇਸ਼ ਕਰ ਰਿਹਾ ਪੱਖ ਨੂੰ। ਇਹਨਾਂ ਨੇ ਕਿਹਾ ਕਿ 4 ਬੰਦੇ ਟਰੱਕ ਚੜਾਏ ਜਾਣ ਕਰਕੇ ਮਾਰੇ ਗਏ ਸੀ, ਇੱਕ 9 ਸਾਲ ਦੀ ਉਮਰ ਦਾ ਬੱਚਾ ਸੀ ਜੋ ਜ਼ਖਮੀ ਹੋਇਆ। ਸੋ 4 ਬੰਦਿਆਂ ਦੀ ਮੌਤ ਸਿੱਧਾ ਟਰੱਕ ਚੜਾ ਕੇ ਕੀਤੀ ਗਈ ਤੇ ਉਸ ਦੇ ਆਧਾਰ ਤੇ ਫਸਟ ਡਿਗਰੀ ਮਰਡਰ ਦੇ 4 ਕਾਊਂਟਸ ਲੱਗ ਗਏ। ਇੱਕ ਕਾਊਂਟ ਲੱਗ ਗਿਆ ਇਰਾਦਾ ਕਤਲ, ਜਿਹਨੂੰ ਅਸੀਂ ਅਟੈਂਪਟ ਟੂ ਮਰਡਰ ਕਹਿ ਦਿੰਦੇ ਹਾਂ, ਇੱਧਰ ਅਟੈਂਪਟਡ ਹੋਮਿਸਾਈਡ ਕਹਿ ਦਿੰਦੇ ਹਾਂ, ਠੀਕ ਹੈ ਜੀ। ਇੱਕ ਨਾਲ ਚਾਰਜ ਇਹਦੇ ਲੱਗਿਆ ਕਿ ਇਹ ਟੈਰਰ ਅਟੈਕ, ਕਿ ਇਹ ਦਹਿਸ਼ਤ ਜ਼ਦਾ ਕਰਨ ਵਾਸਤੇ ਕੀਤਾ ਗਿਆ ਸੀ। ਹੁਣ ਟੈਰਰ ਅਟੈਕ ਇਕੱਲੇ ਕਰ ਇਹਦਾ ਹੁੰਦਾ ਕਿ ਨਹੀਂ ਹੁੰਦਾ, ਇਹ ਟੈਕਨੀਕੈਲਿਟੀਜ਼ ਨੇ। ਅਸੀਂ ਵੀ ਇਹਦੇ ਗੱਲ ਕਰਨ ਦਾ ਹੱਕ ਰੱਖਦੇ ਹਾਂ, ਇਹ ਡੈਮੋਕ੍ਰੇਸੀ ਆ, ਤੁਸੀਂ ਵੀ ਇਹਦੇ ਉੱਤੇ ਆਪਣਾ ਧਿਆਨ ਦੇ ਸਕਦੇ ਹੋ। ਪਰ ਇਹ ਕੇਸ ਨੂੰ ਰਿਪੋਰਟ ਕਰਨ ਦਾ ਕੀ ਮਤਲਬ ਹੈ? ਹੁਣ ਆਪਾਂ ਉਹ ਨੁਕਤਾ ਦੇਈਏ ਜਿਹੜੇ ਸਾਡੇ ਵਰਗੇ ਲੋਕਾਂ ਦੇ ਸਧਾਰਨ ਦਿਮਾਗ ਨੇ, ਔਰ ਮੈਂ ਵੀ ਵਿੱਚ ਸ਼ਾਮਿਲ ਹੋ ਜਾਂਦਾ, ਮੈਨੂੰ ਹੱਕ ਨਹੀਂ ਹੈ ਹੁਣ ਕਿਉਂਕਿ ਮੈਨੂੰ ਇੰਨੇ ਸਾਲਾਂ ਤੋਂ ਪੱਤਰਕਾਰੀ ਦਾ ਤਜਰਬਾ ਕਰਨਾ ਪਿਆ, ਮੈਂ ਇਹਦੀ ਪ੍ਰੈਕਟਿਸ ਕੀਤੀ ਹੋਈ ਆ। ਸੋ ਉਹਦੇ ਵਿੱਚ ਕੀ ਗੱਲ ਆ ਆਪਾਂ ਗੌਰ ਕਰਨੀ ਹੈ ਕਿ ਮੋਟੇ ਤੌਰ ਤੇ ਅਸੀਂ ਮੰਨਦੇ ਕਿ ਬੰਦੇ ਨੇ ਸਿੱਧੇ ਟਰੱਕ ਚੜਾਇਆ, ਜਹਾਨ ਨੇ ਦੇਖਿਆ, ਜਦ ਉਹ 13ਵੀਂ ਧਰਤੀ ਇਹਨੇ ਐਂ ਟਰੱਕ ਚੜਾ ਕੇ ਬੰਦੇ ਮਾਰੇ ਜੀ, ਔਰ ਫਿਰ ਇਹਨੇ ਆਪ ਮੰਨਿਆ, 911 ਤੇ ਕਾਲ ਡਿਟੇਲ ਪਈ ਆ, ਬਾਈ ਇੰਨੇ ਨਾਲ ਗੱਲ ਨਹੀਂ ਬਣਦੀ ਹੁੰਦੀ। ਗੱਲ ਕਰਨ ਲੱਗਿਆ ਜਿਹੜੇ ਜਿਹੜੇ ਨੁਕਤੇ ਆਉਣਗੇ ਨਾ ਅਸੀਂ ਨਜ਼ਰ ਅੰਦਾਜ਼ ਕਰ ਸਕਦੇ, ਅਸੀਂ ਕਹਾਂਗੇ ਹਾਂ ਉਹ ਆਪ ਮੂੰਹੋਂ ਕਹਿ ਰਿਹਾ ਵੀ ਉਹਨੂੰ ਮੁਸਲਮਾਨਾਂ ਨਾਲ ਨਫ਼ਰਤ ਹੈ, ਟਰੱਕ ਕੇ ਦਾ ਸੀ, ਸਿੱਧਾ ਮੁਸਲਮਾਨ ਪਹਿਰਾਵੇ ਵਾਲੇ ਪਰਿਵਾਰ ਦੇ ਵਿੱਚ ਮਾਰਿਆ, ਆਹ ਹੋਇਆ ਆਹ ਹੋਇਆ। ਹੁਣ ਉਹਦੇ ਵਿੱਚ ਨਸ਼ਾ ਕੀ ਹੈ, ਦਿਮਾਗ ਕੀ ਹੈ, ਦਿਮਾਗੀ ਪੱਧਰ ਕੀ ਹੈ, ਸਾਈਕੋਲੋਜੀ ਕੀ ਹੈ, ਬੈਂਟ ਆਫ ਮਾਈਂਡ ਕੀ ਹੈ, ਕਈ ਤਰ੍ਹਾਂ ਦੇ ਐਲੀਮੈਂਟ ਡਿਸਾਈਡ ਹੋਣੇ ਜਿਹਨਾਂ ਨੂੰ ਅਸੀਂ ਲੋਕ ਅੱਖੋਂ ਪਰੋਖੇ ਕਰ ਦਿੰਦੇ ਹਾਂ, ਕਿਉਂਕਿ ਆਮ ਆਦਮੀ 4-5 ਗੱਲਾਂ ਸੁਣ ਕੇ ਫੈਸਲਾ ਕਰ ਦਿੰਦਾ। ਜਿੱਦਾਂ ਅਸੀਂ ਅਣਜਾਣੇ ਵਿੱਚ ਇਸ ਕਤਲ ਦਾ ਫੈਸਲਾ ਕਰਾਂਗੇ ਭਾਵਨਾਤਮਕ ਤੌਰ ਤੇ, ਇਸੇ ਤਰ੍ਹਾਂ ਹੀ ਅਸੀਂ ਫਿਲਸਤੀਨ ਅਰਬਾਂ ਦੇ ਮਾਮਲੇ, ਇਜ਼ਰਾਈਲੀਆਂ ਦੇ ਮਾਮਲੇ, ਹਿੰਦੂ ਸਿੱਖਾਂ ਦੇ ਮਾਮਲੇ, ਵਾਹਗਾ ਬਾਰਡਰ, ਸਭ ਕੁਛ ਅਸੀਂ ਮਿੰਟੋ ਮਿੰਟ ਹੀ ਹੱਲ ਕਰ ਲੈਂਦੇ ਹਾਂ। 2-4 ਵੀਡੀਓ ਚਾਹੀਦੀਆਂ ਹੁੰਦੀਆਂ ਨੇ, 3-4 ਸਕਿੰਟ ਦੇ ਕਲਿੱਪ ਚਾਹੀਦੇ ਨੇ, ਇੰਨੇ ਚ ਬਾਈ ਜੀ ਸਾਰੀ PhD ਕਰ ਦਿੰਦੇ ਹਾਂ ਅਸੀਂ ਤਾਂ, ਸਾਨੂੰ ਬਾਹਲੀ ਡਿਟੇਲ ਰਹੇ ਯਾਰ, ਮੋਟੀ ਮੋਟੀ ਬਾਤ ਬਤਾ, ਮੈਂ ਤੈਨੂੰ ਹੁਣੇ ਦੱਸ ਦਿੰਦਾ ਕੀ ਤੇ ਸਰਪਾਲ ਨੇ, ਤੂੰ ਮੈਨੂੰ ਗਰਮ ਤਾਂ ਕਰ। ਸੋ ਉਹ ਚੱਕਰ ਹੋ ਜਾਂਦਾ, ਪਰ ਅਦਾਲਤਾਂ ਨੇ ਉਵੇਂ ਕੰਮ ਨਹੀਂ ਕਰਨਾ। ਇਸ ਗੱਲ ਨੂੰ ਭੂਮਿਕਾ ਦੇ ਵਿੱਚ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਅਦਾਲਤ ਤੋਂ ਫੈਸਲਾ ਠੀਕ ਹੋ ਜਾਏਗਾ, ਇੱਦਾਂ ਵੀ ਨਹੀਂ ਹੁੰਦਾ। ਇੰਨਾ ਵੀ ਮੈਂ ਨਿਰਮਾਣ ਬਣ ਕੇ ਨਹੀਂ ਕਹਿਣਾ ਚਾਹੁੰਦਾ ਕਿ ਮੈਨੂੰ ਬੜਾ ਵਿਸ਼ਵਾਸ ਹੈ, ਅਦਾਲਤ ਵਿੱਚ ਵਿਸ਼ਵਾਸ ਹੈ, ਲਿਖੀ ਹੋਈ ਕਿਤਾਬ 'ਚ ਵਿਸ਼ਵਾਸ ਹੈ ਕਿ ਠੀਕ ਢੰਗ ਨਾਲ ਲਿਖੀ ਹੈ, ਵੱਧ ਤੋਂ ਵੱਧ ਮਨੁੱਖਾਂ ਨੂੰ ਇਨਸਾਫ਼ ਦੇਣ ਵਾਸਤੇ ਲਿਖੀ ਗਈ ਹੈ। ਮੈਂ ਇਹ ਵੀ ਕਹਿਣ ਸਕਦਾ ਵੱਧ ਤੋਂ ਵੱਧ ਕਹਿਣਾ ਐਬਸੋਲੂਟਲੀ ਨਹੀਂ, ਹਜੇ ਵੀ ਇਹਦੇ ਕਾਨੂੰਨਾਂ 'ਚ ਬਦਲਾਅ ਹੁੰਦੇ ਨੇ, ਖਾਮੀਆਂ ਨੇ, ਪਰ ਪੇਸ਼ ਕਿਵੇਂ ਕੀਤਾ ਜਾ ਰਿਹਾ, ਕਿਹੜੇ ਵੇਲੇ ਕਿਹੜੀ ਦਲੀਲ ਢੁੱਕਵੀਂ ਹੋਊਗੀ, ਕਿੱਥੇ ਕਿਹੜਾ ਸਬੂਤ ਵੀਕ ਰਹਿ ਜਾਂਦਾ ਉਹਨੇ ਸਾਰਾ ਦੇਖੀ ਹੋਈ ਗੱਲ ਵਿੱਚੋਂ ਵੀ ਆਪਣੇ ਮੂੰਹੋਂ ਕਹੇ ਹੋਏ ਬੰਦੇ ਨੂੰ ਵੀ ਅਪਰਾਧੀ ਨਹੀਂ ਰਹਿਣ ਦੇਣਾ। ਹੁਣ ਇਸ ਤੋਂ ਬਾਅਦ ਅਦਾਲਤ ਵਿੱਚ ਜਿਹੜੀ ਰੋਜ਼ ਵਾਂਗੂ ਜੋ ਪ੍ਰਕਿਰਿਆ ਚੱਲਦੀ ਆ ਉਹਦੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਹੁਣ ਇਹਨੇ ਨਵੀਂ ਗੱਲ ਕੀ ਆਖੀ ਹੈ, ਕਿ ਕੱਲੇ ਕੱਲੇ ਨੁਕਤੇ ਨੇ ਫਰਕ ਪਾਉਣਾ। ਹੁਣ ਤੱਕ ਆਪਾਂ ਮੋਟੀਆਂ ਮੋਟੀਆਂ ਗੱਲਾਂ ਮੈਂ ਤੁਹਾਡੇ ਨਾਲ ਡਿਸਕਸ ਕਰ ਲਈਆਂ ਕਿ ਇਸ ਕੇਸ 'ਚ ਕੀ ਹੁੰਦਾ ਹੈਗਾ। ਹੁਣ ਇਸ ਜਿਹੜਾ ਦੇ ਦੌਰਾਨ ਜਦੋਂ ਇਹਦਾ ਪੱਖ ਜਾਣਾ ਗਿਆ ਤਾਂ ਇਹਨੇ ਨਵੀਂ ਗੱਲ ਦੱਸੀ ਜੋ ਅਦਾਲਤ ਵਿੱਚ ਜਾਂ ਅੱਜ ਉਹ ਸਾਡੇ ਸਾਹਮਣੇ ਆਈ ਹੈ, ਕਿਉਂਕਿ ਪੁਲਿਸ ਨੇ ਇਹ ਸਾਰੀਆਂ ਗੱਲਾਂ ਨਹੀਂ ਸੀ ਦੱਸੀਆਂ ਕਿ ਇਹਨੇ ਸਾਡੇ ਮੂਹਰੇ ਆ ਕਿਹਾ ਆ ਕਿਹਾ। ਹੁਣ ਜਦੋਂ ਅਦਾਲਤ ਵਿੱਚ ਇਹ ਗੱਲ ਕਹਿ ਰਿਹਾ ਉੱਥੇ ਇੱਕ ਗੱਲ ਆਉਂਦੀ ਹੈ ਕਿ ਇਹ ਕਹਿੰਦਾ ਵੀ ਜਿੱਦੇ ਇਹਨੇ ਅਟੈਕ ਕੀਤਾ 6 ਜੂਨ ਨੂੰ, ਉਦੋਂ ਇੱਕ ਦਿਨ ਪਹਿਲਾਂ ਇਹ ਆਪਦਾ ਉਹੀ ਟਰੱਕ ਲੈ ਕੇ ਤੇ ਟੋਰਾਂਟੋ ਸ਼ਹਿਰ ਵੱਲ ਗਿਆ ਤੇ ਉੱਥੇ ਵੀ ਕਹਿੰਦਾ ਮੁਸਲਿਮ ਫੈਮਿਲੀ ਹੀ ਕੋਈ ਲੱਭ ਰਿਹਾ ਸੀ ਕਿ ਮੈਨੂੰ ਵੱਧ ਮੁਸਲਮਾਨ ਦੇਖੇ ਜਾਣ, ਕੋਈ ਗਰੁੱਪ ਜਿੱਥੇ ਹੋਣ ਤੇ ਮੈਂ ਮੁਸਲਮਾਨਾਂ ਤੇ ਗੱਡੀ ਚੜਾ ਦਾ, ਸਿਰਫ ਤੇ ਸਿਰਫ ਮੁਸਲਮਾਨ ਪਹਿਰਾਵੇ ਤੋਂ ਮੁਸਲਮਾਨ ਦੇਖਦੇ ਹੋਣ ਜਿਹਨਾਂ ਦਾ ਪਤਾ ਲੱਗੇ ਕਿ ਦੂਰ ਹੋ ਜਾਂਦਾ ਉਹ ਮੁਸਲਮਾਨ, ਬਸ ਐ ਮੈਨੂੰ ਪਤਾ ਲੱਗ ਜੇ ਤੇ ਆਪਾਂ ਗੱਡੀ ਭਜਾ ਕੇ ਉੱਤੇ ਚੜਾ ਦੇਣੀ ਆ। ਉਹਦਾ ਐਡਰੈਸ ਕੀ ਹੈ, ਉਹਦੇ ਅੱਗੇ ਮੂੰਹ ਹੈ, ਪਿੱਠ ਪਿੱਛੇ ਦਿਖਦੀ ਹੈ, ਸਾਨੂੰ ਕੁਛ ਨੀ ਪਤਾ, ਮੋਟਾ ਜਿਹਾ ਇੱਕ ਪਹਿਰਾਵੇ ਤੋਂ ਅੰਦਾਜ਼ਾ ਲੱਗ ਜੇ ਵੀ ਆਹ ਮੁਸਲਮਾਨ ਹੁੰਦਾ। ਹੁਣ ਅਸੀਂ ਵੀ ਹੈ, ਮੈਂ ਪੰਜਾਬ 'ਚ ਰਿਹਾ, ਸਾਡੇ ਵੀ ਲੋਕ ਬੜੇ ਮਾਣ ਨਾਲ ਇਹ ਗੱਲ ਕਹਿ ਦਿੰਦੇ, ਕਹਿੰਦੇ ਜੀ ਸਿੱਖ ਬੜੇ ਨਿਆਰੇ ਹੈ, ਨਿਆਰਾ ਮਤਲਬ ਵੱਖਰਾ, ਯੂਨੀਕ, ਦੂਜਿਆਂ ਨਾਲੋਂ ਅਲੱਗ ਦਿਖਦਾ, ਦੂਰੋਂ ਆਉਂਦਾ ਕਹਿੰਦੇ ਸਰਦਾਰ ਦਿਖਦਾ, ਫਿਰ ਦੂਰੋਂ ਆਉਂਦਾ ਵੀਰੇ ਮੁਸਲਮਾਨ ਵੀ ਦਿਖਦਾ, ਦੂਰੋਂ ਆਉਂਦਾ ਬ੍ਰਾਹਮਣ ਵੀ ਦਿਖਦਾ, ਉਹ ਵੀ ਨਿਆਰਾ ਹੈ। ਜਦੋਂ ਉਹਨੇ ਬੋਧੀ ਰੱਖ ਕੇ ਉਵੇਂ ਧੋਤੀ ਪਾ ਕੇ ਉਹਨਾਂ ਲੱਗਦਾ ਉਹ ਆਉਂਦਾ ਜੀ ਪੰਡਿਤ ਜੀ, ਉਹਨੂੰ ਕਿਹੜਾ ਐਂ ਕਹਿੰਦੇ ਪਤਾ ਨੀ ਕੌਣ ਆਉਂਦਾ, ਕੋਲ ਆਏ ਤੂੰ ਬਾਈ ਕਾਗਜ਼ ਦਿਖਾਈ, ਤੂੰ ਕਾਗਜ਼ ਦਿਖਾ ਕੇ ਉਹਨੇ ਕੱਢਿਆ, ਫਿਰ ਅੱਛਾ ਜੀ ਤੁਸੀਂ ਪੁਜਾਰੀ ਹੋ, ਆਹ ਪ੍ਰੀਸਟ ਦੂਰੋਂ ਆਉਂਦੇ ਦਾ ਨੀ ਪਤਾ ਲੱਗ ਜਾਂਦਾ, ਯਹੂਦੀ ਦੂਰੋਂ ਆਉਂਦੇ ਦਾ ਨੀ ਪਤਾ ਲੱਗ ਜਾਂਦਾ, ਪਰ ਸਾਨੂੰ ਇਹ ਲੱਗਦਾ ਕਿ ਅਸੀਂ ਬਹੁਤ ਨਿਆਰੇ ਹਾਂ। ਮੈਂ ਆਪਣੇ ਘਰਾਂ 'ਚ ਆਮ ਤੌਰ ਤੇ ਸੁਖ ਕਹਿੰਦੇ ਹੁੰਦੇ ਸੀ ਕਿ ਆਹ ਦੂਰੋਂ ਦਿਖਦਾ ਜੀ, ਉਹ ਮੈਂ ਕਿਹਾ ਚਲੋ ਚੁੱਪ ਕਰ ਜਿਆ ਕਰਨਾ ਵੀ ਯਾਰ, ਆਪਣੇ ਕਬੀਲੇ 'ਚ ਤਾਂ ਆਪਣਾ ਬਣ ਕੇ ਬਹਿ ਲੈ, ਪਰ ਜੇ ਬਾਹਰ ਜਾਓ ਸਕਲ ਕੈਪ ਪਾਈ ਆ, ਇੱਥੇ ਫੱਟ ਪਛਾਣ ਲੈਂਦੇ ਵੀ ਪਾਕਿਸਤਾਨ ਦੇ ਵਿੱਚ ਬੈਠੇ ਲੋਕਾਂ 'ਚੋਂ, ਉਹ ਆਪ ਕਹਿੰਦੇ ਨਹੀਂ ਨਹੀਂ ਇਹ ਲਾਹੌਰ ਵਾਲਾ ਨਹੀਂ ਹੈ ਜੀ, ਇਹ ਤਾਂ ਕਹਿੰਦੇ ਉੱਧਰ ਪਿਛਾਓ ਦੂਜੇ ਵਾਲੇ ਆ ਜੀ, ਇਹ ਜਿਹੜੇ ਹੁੰਦੇ ਪਖਤੂਨ ਦੇ ਇਲਾਕੇ ਦੇ ਜਿਹਨਾਂ ਦੀ ਟੋਪੀ ਅੱਗੇ ਮੱਥੇ ਤੋਂ ਮੱਥਾ ਦਿਖਦਾ ਹੁੰਦਾ ਟੋਪੀ 'ਚੋਂ, ਉਹ ਵੀ ਇੱਕ ਸਟਾਈਲ, ਉਹ ਵੀ ਬੜੇ ਨਿਆਰੇ ਆ, ਫੱਟ ਪਛਾਣੇ ਜਾਂਦੇ ਨੇ। ਸੋ ਪਛਾਣ ਬਈ ਸਭ ਦੀ ਆ, ਇੱਥੇ ਵੀ ਇਹਨੇ ਫੱਟ ਪਛਾਣ ਲਏ, ਉਹ ਮੁਸਲਮਾਨ ਨਿਆਰਾ ਮੁਸਲਮਾਨ ਜਾਂਦਾ ਚੜਾ ਦੇ ਟਰੱਕ ਵੀਰੇ, ਉਦੋਂ ਉਹਨੂੰ ਪਤਾ ਸੀ ਵੀ ਇਹ ਸਿੱਖ ਨਹੀਂ ਹੈ, ਰਮਨਜੀਤ ਨਹੀਂ ਹੈ, ਉਹ ਨਹੀਂ ਹੈ ਕਿ ਵਾਹ ਨਹੀਂ ਹੈ, ਇਹਨੇ ਵੀ ਆਈਡੈਂਟੀਫਾਈ ਕਰ ਲਿਆ। ਹੁਣ ਦੇਖੋ ਜੀ ਇਹ ਕਹਿੰਦਾ ਵੀ ਮੈਂ ਵੱਧ ਮੁਸਲਮਾਨ ਦੇਖਣ ਦੇ ਹਿਸਾਬ ਨਾਲ ਗਿਆ ਵੀ ਜੇ ਹੁਣ ਗੱਡੀ ਚੜਾਉਣੀ ਹੈ ਤੇ ਵੱਧ ਤੋਂ ਵੱਧ ਤਾਂ ਮਾਰੇ ਜਾਣ, ਕਹਿੰਦਾ ਮੈਂ ਗਿਆ ਟੋਰਾਂਟੋ ਵੱਲ ਤੇ ਆਪਣੇ ਮਨ ਦੇ ਨਾਲ ਵੀ ਕਹਿੰਦਾ ਮੇਰਾ ਸੰਘਰਸ਼ ਚੱਲਿਆ। ਉੱਥੇ ਅੰਗਰੇਜ਼ੀ 'ਚ ਇਹ ਕਹਿ ਰਿਹਾ ਹੀ ਫੌਟ ਦੀ ਅਰਜ ਟੂ ਸਟੈਪ ਔਨ ਦੀ ਗੈਸ, ਉਹਦਾ ਜੀ ਕਰੇ ਵੀ ਚੱਕ ਕੇ ਨਾ ਹੁਣ ਮੈਂ ਪੂਰੇ ਜ਼ੋਰ ਨਾਲ ਗੱਡੀ ਦਾ ਕਿਰਾਇਆ ਗੈਸ ਭਰਨ ਟਰੱਕ ਦਾ ਦੱਬਦਾ ਵੀ ਪੂਰਾ ਭਜਾ ਕੇ ਚੜਾ ਦੇਣਾ ਨੀ, ਤੇ ਉਹ ਅਰਜ ਮੇਰੇ ਅੰਦਰ ਕਹਿੰਦਾ ਆ ਰਹੀ ਸੀ ਦ ਅਰਜ ਟੂ ਸਟੈਪ ਔਨ ਦਾ ਗੈਸ ਆਈ ਹੈਡ ਨੈਵਰ ਫੈਲਟ ਲਾਈਕ ਦੈਟ ਬਿਫੋਰ, ਕਿ ਇੰਨਾ ਮੇਰੇ 'ਚ ਜਿਹੜੀ ਅੰਦਰੋਂ ਇੱਛਾ ਪੈਦਾ ਹੋ ਰਹੀ ਸੀਗੀ, ਤੰਗ ਪੈਦਾ ਹੋ ਰਹੀ ਸੀ, ਲੋਚਾ ਹੋ ਰਹੀ ਸੀ ਕਿ ਗੱਡੀ ਭਜਾ ਕੇ ਚੜਾਵਾਂ, ਕਹਿੰਦੇ ਏਦਾਂ ਮੇਰੇ 'ਚ ਪਹਿਲਾਂ ਕਦੇ ਇਹੋ ਜਿਹੇ ਖਿਆਲ ਨਹੀਂ ਆਏ, ਆਈ ਵਾਜ ਫਾਈਟਿੰਗ ਇਟ ਐਂਡ ਫਾਈਟਿੰਗ ਇਟ, ਮੈਂ ਆਪਣੇ ਆਪ ਨੂੰ ਰੋਕ ਰਿਹਾ ਸੀ ਕਿ ਨਾ ਕਰ ਆਹ ਕੰਮ ਨਾ ਕਰ, ਪਰ ਅੰਦਰੋਂ ਮੇਰਾ ਜੀ ਕਰੇ ਵੀ ਆਹੀ ਕਰਨਾ। ਹੁਣ ਇਹ ਦੋ ਗੱਲਾਂ ਦਾ ਗੌਰ ਰੱਖਿਓ, ਅਦਾਲਤ ਵਿੱਚ ਇਹ ਨੋਟਿਸ 'ਚ ਜਾਣਗੇ, ਜੇ ਪਹਿਲੀ ਇੱਛਾ ਮੁਸਲਮਾਨ ਨੂੰ ਮਾਰਨ ਦੀ ਹੈ ਨਾ, ਤਾਂ ਦੂਜੀ ਇੱਛਾ ਇਹ ਵੀ ਹੈ ਵੀ ਇੱਕ ਮਨ ਅੰਦਰੋਂ ਰੋਕ ਵੀ ਰਿਹਾ। ਹੁਣ ਇੱਕੋ ਮਨ ਦੀਆਂ ਦੋ ਅਵਸਥਾਵਾਂ ਨੇ, ਜੇ ਮੈਨੂੰ ਇਹ ਲੱਗੂਗਾ ਵੀ ਹਾਂ ਹਾਂ ਇਹਨੂੰ ਸਜ਼ਾ ਮਿਲੇ, ਇਹਨੇ ਮੇਰੇ ਭਾਈਆਂ ਨੂੰ ਮਾਰਿਆ, ਤਾਂ ਮੈਂ ਉਹਦਾ ਉਹ ਮਨ ਦੀ ਅਵਸਥਾ ਦੇਖੀ ਜਿੱਥੋਂ ਉਹਨੇ ਕਿਹਾ ਮੈਨੂੰ ਮੁਸਲਮਾਨਾਂ ਨਾਲ ਨਫ਼ਰਤ ਹੈ, ਇਹ ਗੱਲ ਠੀਕ ਹੈ। ਹੁਣ ਉਹ ਨਾਲ ਦੀ ਨਾਲ ਵੀ ਕਹਿ ਰਿਹਾ ਕਿ ਇੱਕ ਮੇਰਾ ਮਨ ਇਹ ਵੀ ਕਹਿ ਰਿਹਾ ਸੀ ਵੀ ਨਾ ਮਾਰ। ਹੁਣ ਕਿਹੜੇ ਮਨ ਨੂੰ ਕਹੋਗੇ ਜਿਹਨੇ ਸਜ਼ਾ ਦੇਣੀ ਉਹ ਕਹੋਗੇ ਬਾਕੀ ਗੱਲਾਂ ਛੱਡੋ ਮਾਰਾ, ਜਿਹਨੇ ਕਿਹਾ ਇੱਥੇ ਆਪਾਂ ਡਿਵਾਈਡਡ ਹੋ ਜਾਣਗੇ, ਕਿਉਂਕਿ ਆਪਾਂ ਜੰਪ ਨਹੀਂ ਕਰਨਾ ਹੈਗਾ। ਸਰ ਮੈਂ ਵੀ ਆਪਣੇ ਆਪ ਨੂੰ ਇਹੀ ਦੇਖ ਰਿਹਾ ਕਿ ਤੈਨੂੰ ਇਹ ਖ਼ਬਰ ਪੜ੍ਹਨੀ ਆਉਂਦੀ ਹੈ, ਤੁਹਾਨੂੰ ਪਤਾ ਤੁਹਾਡਾ ਸਮਾਜ ਕਿਵੇਂ ਚੱਲ ਰਿਹਾ, ਉਹ 'ਚ ਕੀ ਬਰੀਕੀਆਂ ਨੇ, ਉਹ 'ਚ ਬਚਾਅ ਕਰਨ ਵਾਲਾ ਸ਼ਰਾਰਤੀ ਵੀ ਹੈ, ਇਮਾਨਦਾਰ ਵੀ ਹੈ, ਉਹ 'ਚ ਸਾਰੇ ਤਰ੍ਹਾਂ ਦੀ ਗੇਮ ਹੈ। ਕਿ ਤੁਸੀਂ ਇੰਨੇ ਗੇਮਾਂ ਨੂੰ ਸਮਝਣ ਦੀ ਲਿਆਕਤ ਪੈਦਾ ਕੀਤੀ, ਤੂੰ 40 ਸਾਲ ਹੋ ਗਏ ਹੁਣੇ ਤੁਹਾਨੂੰ ਅਖਬਾਰ ਪੜ੍ਹਦੇ ਨੂੰ, ਹੈਂ ਕਦੋਂ ਦਾ ਤੂੰ ਚੱਕਣ ਲੱਗਿਆ, ਤੇ ਤੈਨੂੰ ਅੱਜ ਤੱਕ ਅਖਬਾਰ ਪੜ੍ਹਨੀ ਨਹੀਂ ਆਈ ਹੋਣੀ, ਤੇ ਹੁਣ ਜਾਣ ਦਾ ਵੇਲਾ ਵੀ ਹੋ ਗਿਆ। ਇਟ ਦੈਟ ਕੰਪਲੀਕੇਟਡ ਕੰਮ ਹੈ, ਸਿਰਫ ਇੱਕ ਸੈਂਟੈਂਸ ਦੇ ਉੱਤੇ ਮੈਂ ਟਾਈਮ ਲਾ ਰਿਹਾ, ਦੈਟਸ ਬਿਕੋਜ਼ ਕਿ ਸਾਨੂੰ ਸਿਚੁਏਸ਼ਨ ਨੂੰ ਹੈਂਡਲ ਕਰਨਾ ਅਜੇ, ਕਿ ਇਹਨਾਂ ਕੇਸਿਸ ਨੂੰ ਅਸੀਂ ਲੈ ਕੇ ਆਪਣੀ ਰਾਏ ਕਿਵੇਂ ਬਣਾਉਣੀ, ਆਪਾਂ ਤਾਂ ਭੱਜ ਲੈਂਦੇ ਹਾਂ. ਦ ਅਰਜ ਟੂ ਸਟੈਪ ਔਨ ਦਾ ਗੈਸ, ਆਈ ਹੈਡ ਨੈਵਰ ਫੈਲਟ ਲਾਈਕ ਦੈਟ ਬਿਫੋਰ. ਪਹਿਲਾਂ ਨਹੀਂ ਸੀ ਮੇਰੇ ਚ ਇੰਨੀ ਜਿੰਨੀ ਉਸ ਦਿਨ ਸੀ. ਮੈਂ ਸ਼ਿਕਾਰ ਲੱਭਦੇ ਫਿਰਦਾ ਸੀ, ਪਰ ਇੱਕ ਮਨ ਮੇਰਾ ਰੋਕ ਵੀ ਰਿਹਾ ਸੀ. ਐਂਡ ਆਈ ਥੋਟ ਟੂ ਮਾਈ ਸੈਲਫ, ਨੋ ਦੇ ਲੁੱਕ ਅਬਾਊਟ ਮਾਈ ਏਜ. ਕਹਿੰਦਾ ਮੈਂ ਆਪਣੇ ਆਪ ਨੂੰ ਇਹ ਵੀ ਕਹਿ ਰਿਹਾ ਸੀ, ਉਹ ਨਾ ਰਹਿਣ ਦੇ, ਉਹ ਤਾਂ ਤੇਰੀ ਵਰਗੀ ਉਮਰ ਦੇ 20-22 ਸਾਲਾਂ ਦੇ ਆ ਯਾਰ, ਇਹਨਾਂ ਨੇ ਇਹਦੀ ਜ਼ਿੰਦਗੀ ਦੇਖਣੀ ਹੈ. ਮਤਲਬ ਬਜ਼ੁਰਗ ਢਾ ਵੀ ਇੱਥੇ ਲੋਜਿਕ ਦੀ ਬਜਾਏ ਇਹ ਲੋਜਿਕ ਲਾਉਣਾ ਹੈ ਕਿ ਉਹ ਆਪਣੀ ਏਜ ਦੇ ਲੋਕਾਂ ਦੇ ਵਿੱਚ ਜ਼ਿੰਦਗੀ ਧੜਕਦੀ ਰਹਿਣ ਦੀ ਵੀ ਇੱਛਾ ਰੱਖਦਾ ਕਿ ਉਹਨਾਂ ਚ ਜ਼ਿੰਦਗੀ ਧੜਕਦੀ ਰਹਿਣੀ ਚਾਹੀਦੀ ਹੈ. ਬਰਾਬਰ ਬਰਾਬਰ ਕੇਸ ਬਣੂਗਾ ਇਹਦੇ ਚ, ਇਸ ਇਸ ਸੈਂਟੈਂਸ ਦੇ ਵਿੱਚ. ਸਿੰਗਲ ਸੈਂਟੈਂਸ ਦੇਖੋ ਤੁਸੀਂ ਕਿੰਨੀ ਜਾਨ ਹੈ. ਐਂਡ ਆਈ ਐਂਡਡ ਅਪ ਟਰਨਿੰਗ ਐਂਡ ਲਿਵਿੰਗ ਐਸ ਫਾਸਟ ਐਸ ਆਈ ਕੁੱਡ, ਤੇ ਮੈਂ ਜਿੰਨੀ ਛੇਤੀ ਹੋ ਸਕੇ ਉੱਥੋਂ ਦੀ ਗੱਡੀ ਭਜਾ ਕੇ ਪਰਾਂ ਲੈ ਗਈ. ਫਿਰ ਉੱਥੇ ਉਹਨੂੰ ਇੱਕ ਲੋਇਰ ਪੁੱਛਦਾ, ਹੁਣ ਸਿਰਾ ਲੱਗੂਗਾ ਇਸ ਗੱਲ ਦੇ ਉੱਤੇ. ਇੱਕ ਲੋਇਰ ਉਹਨੂੰ ਪੁੱਛਦਾ, ਆਸਕ ਬਾਏ ਹਿਜ਼ ਲੋਇਰ, ਇਸੇ ਦੇ ਵਕੀਲੇ ਨੂੰ ਪੁੱਛਿਆ ਵੀ ਹੋਰ ਸਪਸ਼ਟ ਕਰਨ ਵਾਸਤੇ ਅਦਾਲਤ ਤੇ, ਠੀਕ ਹੈ ਜੀ, ਹਾਓ ਦਾ ਪ੍ਰੋਸਪੈਕਟ ਆਫ ਹਾਰਮਿੰਗ ਸਮਵਨ ਫੈਲਟ. ਇਹਦਾ ਵਕੀਲ ਕਹਿੰਦਾ ਅਦਾਲਤ ਵਿੱਚ ਆਪਣੇ ਮੁਵੱਕਿਲ ਨੂੰ ਸਵਾਲ ਕਰਕੇ ਪੁੱਛਦਾ ਹੈ ਕਿ ਤੂੰ ਇਹ ਦੱਸ ਵੀ ਕਿਸੇ ਨੂੰ ਜਦੋਂ ਅਸੀਂ ਇਸ ਤਰ੍ਹਾਂ ਆਪਣੇ ਹਮਲੇ ਦਾ ਸ਼ਿਕਾਰ ਬਣਾਉਣਾ ਹੋਵੇ, ਉਸ ਤੋਂ ਪਹਿਲਾਂ ਮਨ ਕੀ ਮਹਿਸੂਸ ਕਰਦਾ, ਹਮਲੇ ਤੋਂ ਪਹਿਲਾਂ ਮਨ ਚ ਕੀ ਖਿਆਲ ਆਉਂਦਾ? ਇਟ ਡਿਡਨਟ ਫੀਲ ਗੁੱਡ ਐਟ ਆਲ, ਇਟ ਡਿਡਨਟ ਫੀਲ ਗੁੱਡ ਐਟ ਆਲ. ਕਹਿੰਦੇ ਕੁਛ ਵੀ ਚੰਗਾ ਨਹੀਂ ਆਉਂਦਾ ਮਨ ਚ, ਖਿਆਲ ਕੋਈ ਚੰਗਾ ਮਹਿਸੂਸ ਨਹੀਂ ਹੁੰਦਾ. ਆਈ ਫੈਲਟ ਲਾਈਕ ਆਈ ਵਾਜ ਗੋਇੰਗ ਟੂ ਥਰੋ ਅਪ, ਤੇ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਉਲਟੀ ਆ ਗਈ. ਇੱਕ ਤਾਂ ਇਹ ਚੀਜ਼ ਦਾ ਗੌਰ ਰੱਖੋ, ਮੇਰੇ ਖਿਆਲ ਦੇ ਵਿੱਚ ਇਹ ਕਾਫੀ ਪ੍ਰਭਾਵਸ਼ਾਲੀ ਗੱਲ ਜਾਊਗੀ. ਤੇ ਹੁਣ ਇਹ ਕਹਿੰਦਾ ਹੈ ਕਿ ਉਸ ਦਿਨ ਸਵੇਰੇ, ਉਹ ਤੋਂ ਇੱਕ ਦਿਨ ਪਹਿਲਾਂ, ਇਹ ਐਤਵਾਰ ਦੀ ਗੱਲ ਹੈ, ਤੇ ਉਹ ਤੋਂ ਪਹਿਲਾਂ ਸ਼ਨੀਵਾਰ ਆ 5 ਤਰੀਕ ਦਾ, ਤੇ ਉਹ ਸ਼ੁੱਕਰਵਾਰ ਬਣਿਆ 4 ਤਰੀਕ ਦਾ, ਪਰ 4 ਜੂਨ 2021 ਨੂੰ ਇਹਦੀ ਗ੍ਰੈਂਡ ਮਦਰ ਦੀ ਵੀ ਡੈਥ ਹੁੰਦੀ ਹੈ. ਇੱਕ ਸੈਕਿੰਡ ਜੀ, ਹਾਂਜੀ, ਤੇ ਇਹਦੀ ਗ੍ਰੈਂਡ ਮਦਰ ਦੀ ਮੌਤ ਹੁੰਦੀ ਹੈ 4 ਜੂਨ ਨੂੰ. ਤੇ ਕਹਿੰਦਾ ਵੀ ਹੀ ਟੁੱਕ ਅਬਾਊਟ 3 grams ਆਫ ਸਿਲੋਸਿਬਿਨ, ਸਿਲੋਸਿਬਿਨ ਸਾਈਕੇਡੈਲਿਕਲ ਮਸ਼ਰੂਮ, ਨਸ਼ੇ ਵਾਲੀਆਂ ਜਿਹੜੀਆਂ ਮਸ਼ਰੂਮ ਹੁੰਦੀਆਂ ਨੇ, ਉਹਦਾ 3 ਗ੍ਰਾਮ ਇਹਨੇ ਸੇਵਨ ਕੀਤਾ 5 ਜੂਨ ਨੂੰ. 5 ਜੂਨ ਜਦੋਂ ਇਹਨੇ ਟੋਰਾਂਟੋ ਟਰੱਕ ਲੈ ਕੇ ਗਿਆ ਸ਼ਾਮ ਨੂੰ, ਪਹਿਲਾਂ ਕਹਿੰਦੇ ਨੇ ਨਸ਼ਾ ਕਰ ਲਿਆ, ਉਹ ਅਗਲੇ ਦਿਨ ਤੱਕ ਰਿਹਾ ਸੀ. ਹੁਣ ਉਸ ਦਿਨ ਦੀ ਕਾਰਵਾਈ ਵਿੱਚ ਹੋਰ ਗੱਲਾਂ ਦੱਸਦਾ ਕਿ 4 ਜੂਨ ਨੂੰ ਡੈਥ ਹੁੰਦੀ ਹੈ, 5 ਨੂੰ ਇਹਨੇ ਨਸ਼ਾ ਕਰ ਲਿਆ. ਦ ਕੋਰਟ ਹੈਜ਼ ਹਰਡ ਅਬਾਊਟ ਵਟ ਹੀ ਕਰੈਕਟਰਾਈਜ਼ਡ ਐਜ਼ ਹਿਜ਼ ਮੈਂਟਲ ਡਿਟੇਰੀਓਰੇਸ਼ਨ ਵਿਚ ਗੋਟ ਵਰਸ ਆਫਟਰ ਮਾਰਚ 21 ਤੋਂ ਬਾਅਦ ਇਹਦੀ ਹਾਲਤ ਬਦਲਣ ਲੱਗੀ ਹੈ. ਇਹਨੇ ਬਹੁਤ ਫਾਰ ਰਾਈਟ ਮਟੀਰੀਅਲ ਦੇਖਿਆ. ਫਿਰ ਉੱਥੇ ਗੱਲ ਜਾਂਦੀ ਹੈ ਸੱਜੇ ਪੱਖੀ ਕੱਟੜਤਾ, ਕੱਟੜਵਾਦ, ਧਾਰਮਿਕ ਕੱਟੜਤਾ, ਹਨਾ, ਕਿਵੇਂ ਦੂਜੇ ਧਰਮ ਦੇ ਲੋਕਾਂ ਤੋਂ ਪਿੱਛਾ ਛਡਾਉਣਾ, ਕਿਵੇਂ ਸਿਰਫ ਚਿੱਟੇ ਲੋਕਾਂ ਵਾਸਤੇ, ਤੁਹਾਡੀ ਆਪਣੀ ਨਸਲ ਵਾਸਤੇ ਹੀ ਤੁਹਾਡਾ ਮੁਲਕ ਹੋਵੇ, ਉੱਥੇ ਹੋਰ ਕੋਈ ਨਾ ਰਹਿੰਦਾ ਹੋਵੇ, ਤੁਹਾਡੀ ਹੀ ਪ੍ਰੋਟੈਕਸ਼ਨ ਹੋਵੇ, ਤੁਸੀਂ ਹੀ ਉਹਦੇ ਵਿੱਚ ਪ੍ਰਾਇਮਰੀ ਹੋਵੋ, ਬਾਕੀ ਸੈਕੰਡਰੀ ਹੋਣ ਜਾਂ ਨਾ ਹੀ ਹੋਣ, ਠੀਕ ਹੈ ਜੀ. ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਲੈ ਕੇ ਉਹ ਸਾਡੇ ਪੰਜਾਬ ਵਿੱਚ ਵੀ ਚੱਲਦੀ ਹੈ, ਇਹ ਵੀ ਕੋਈ ਗੱਲ ਨਹੀਂ ਹੈ. ਇੱਥੇ ਵੀ ਪੰਜਾਬ ਪੰਜਾਬੀਆਂ ਦਾ ਤੇ ਸਿੱਖਾਂ ਦਾ ਹੀ ਹੈ. ਮਤਲਬ ਕਿ ਅਸੀਂ ਇਹ ਗੱਲਾਂ ਕਰਦੇ ਹਾਂ, ਅਕਸਰ ਕਰਦੇ ਹਾਂ, ਪਰ ਬੁਰੀ ਉਦੋਂ ਲੱਗਦੀ ਜਦੋਂ ਅਸੀਂ ਉੱਪਰੀ ਥਾਂ ਤੇ ਖੜੇ ਹੁੰਦੇ ਹਾਂ, ਤੇ ਉਸ ਥਾਂ ਦੇ ਉੱਤੇ ਕੋਈ ਇਹ ਕਹੇ ਵੀ ਇਹ ਤਾਂ ਬਾਈ ਧਰਤੀ ਦਾ ਕੋਨਾ ਦਾ, ਇਸ ਧਰਮ ਦੇ ਲੋਕਾਂ ਵਾਸਤੇ ਆ, ਇਹ ਅਰਬਾਂ ਵਾਸਤੇ ਆ, ਇਹ ਯਹੂਦੀਆਂ ਵਾਸਤੇ ਆ, ਇਹ ਸਿੱਖਾਂ ਵਾਸਤੇ ਆ, ਉਹ ਡੇਰੇ ਵਾਲਿਆਂ ਦੀ ਜਗ੍ਹਾ, ਉਹ ਗਾਂ ਹਿੰਦੂਆਂ ਦੀ ਆ, ਉਹ ਦਲਿਤਾਂ ਦੀ ਆ, ਉੱਥੇ ਛੱਤਰੀ ਖੜਨਗੇ, ਉੱਥੇ ਰਾਜਪੂਤਾਂ ਦੀ ਜਗ੍ਹਾ ਆ, ਸਾਰਿਆਂ ਕੋਲ ਮੈਨੂੰ ਲੱਗਦਾ 5-5, 4-4 ਕਿੱਲੇ ਆ ਜਾਣ ਤਾਂ ਚੰਗੀ ਗੱਲ ਹੈ, ਪਰ ਇੰਨੇ ਵੀ ਗੁੰਜਾਇਸ਼ ਲੱਗਦੀ ਨਹੀਂ. ਤੇ ਹੁਣ ਇਹ ਇੰਨੀ ਕਹਿੰਦੇ ਆਪਦੀ ਪੱਖ ਦੇ ਵਿੱਚੋਂ ਇਹ ਗੱਲਾਂ ਬਾਤਾਂ ਮੋਟੇ ਤੌਰ ਦੇ ਉੱਤੇ ਆਈਆਂ ਨੇ ਕਿ ਨਸ਼ਾ ਕਰਕੇ ਨਿਕਲਿਆ. ਐਟ ਦਾ ਐਂਡ ਆਫ ਦਾ ਹਾਈ ਆਈ ਸਟਾਰਟਡ ਟੂ ਫੀਲ ਲਾਈਕ ਸਮਥਿੰਗ ਹੈਡ ਗੋਨ ਰੋਂਗ ਇਨ ਮਾਈ ਹੈਡ, ਆਈ ਫੈਲਟ ਸਿਕ ਐਂਡ ਰੀਅਲੀ ਡਿਟੈਚਡ ਐਂਡ ਆਈ ਥੋਟ ਐਸ ਬੀ ਸਮਥਿੰਗ ਇਨ ਮਾਈ ਹੈਡ. ਕਹਿੰਦਾ ਮੈਨੂੰ ਨਸ਼ਾ ਕਰਨ ਤੋਂ ਬਾਅਦ ਐਂ ਲੱਗਿਆ ਕਿ ਮੇਰਾ ਜੀ ਨੂੰ ਘਾਉ ਮਾਉ ਹੁੰਦਾ, ਮੈਂ ਤਾਂ ਆਪਦੇ ਸਿਰ ਦਾ ਬੈਂਡ ਵਜਾ ਲਿਆ, ਮੈਨੂੰ ਸਮਝ ਨਾ ਆਵੇ ਮੇਰਾ ਜੀ ਨਾ ਲੱਗੇ, ਮੈਂ ਕਿੱਧਰ ਜਾਵਾਂ ਕੀ ਕਰਾਂ. ਫਿਰ ਮੈਨੂੰ ਲੱਗੀ ਭੁੱਖ, ਤੇ ਮੈਂ 19 ਤਰੀਕ ਨੂੰ, ਜਿਹੜੀ 6 ਤਰੀਕ ਨੂੰ ਮੈਂ ਗੱਡੀ ਲੈ ਕੇ ਕੁਛ ਖਾਣ ਨਿਕਲਿਆ, ਤੇ ਖਾਣ ਵੇਲੇ ਫਿਰ ਮੇਰਾ ਧਿਆਨ ਆਇਆ ਕਿ ਹੋ ਜਾਂਦੇ ਆ ਮੁਸਲਮਾਨ, ਤੇ ਇਹਨੇ ਫਿਰ ਉਹ ਟਰੱਕ ਗਾਹਾਂ ਜਾ ਕੇ ਚੜਾ ਦਿੱਤਾ ਤੇ ਫਿਰ ਬਾਅਦ ਚ ਪਤਾ ਲੱਗਿਆ ਕਿ ਉਹ ਜਿਹੜੇ ਮੁਸਲਮਾਨ ਜਾਂਦੇ ਸੀ ਉਹਨਾਂ ਦੇ ਵਿੱਚ ਯੁਮਨਾ ਅਫਜ਼ਲ ਸੀ 15 ਸਾਲ ਦੀ, ਉਹਦੀ ਮਾਂ ਮਦੀਹਾ ਸਲਮਾਨ 44 ਸਾਲ ਦੀ, ਸਲਮਾਨ ਅਫਜ਼ਲ ਉਹਦਾ ਪਿਤਾ 46 ਸਾਲ ਦਾ, ਤੇ ਉਹਦੀ ਦਾਦੀ ਤਰਤ ਅਫਜ਼ਲ 74 ਸਾਲ ਦੀ, ਤੇ 9 ਸਾਲ ਦਾ ਉਹਦਾ ਭਰਾ ਸੀ ਜਿਹੜੇ ਸਾਹਮਣੇ ਵਿੱਚ ਬੱਚਿਆ ਤੇ ਜਿਹਦੇ ਸੱਟਾਂ ਲੱਗੀਆਂ ਨੇ। ਸੋ ਇਸ ਕਾਂਡ ਦੇ ਵਿੱਚ ਹੁਣ ਤੱਕ ਇੰਨੀਆਂ ਕੁ ਗੱਲਾਂ ਦੇ ਉੱਤੇ ਚਰਚਾ ਹੋ ਰਹੀ ਹੈ। ਸੋ ਹੁਣ ਇਹਦਾ ਇੱਕ ਤਾਂ ਸਾਈਕੋਅਨਾਲਿਸਿਸ ਚੱਲੀ ਜਾਣਾ ਇੱਕ ਤਰ੍ਹਾਂ ਨਾਲ ਕਿ ਇਹਦਾ ਦਿਮਾਗੀ ਪੱਧਰ ਕੀ ਸੀਗਾ। ਠੀਕ ਹੈ ਜੀ, ਜਦੋਂ ਆਪਾਂ ਕ੍ਰਿਮੀਨਲੀ ਰਿਸਪੋਂਸੀਬਲ ਕਹਿਣ ਦੀ ਪੋਜੀਸ਼ਨ ਤੇ ਆਵਾਂਗੇ ਕਿ ਦਿਮਾਗੀ ਬਿਮਾਰ ਵੀ ਕਹਿ ਦਿੰਦੇ ਨੇ, ਠੀਕ ਹੈ ਜੀ, ਕਿ ਦਿਮਾਗੀ ਤੌਰ ਤੇ ਸਟੇਬਲ ਨਹੀਂ ਸੀਗਾ ਕਿ ਸਟੇਬਲ ਸੀਗਾ, ਫਿਰ ਇਹ ਜੇ ਸਟੇਬਲ ਹੈ ਤਾਂ ਫਿਰ ਕਿਸਮ ਦਾ ਕੇਸ ਹੋਰ ਹੈ, ਜੇ ਸਟੇਬਲ ਨਹੀਂ ਹੈ ਤਾਂ ਹੋਗਾ। ਉੱਦਾਂ ਵੈਸੇ ਆਮ ਤੌਰ ਤੇ ਅਸੀਂ ਕਹਿ ਦਿੰਦੇ ਸੋਚ ਸਮਝ ਕੇ ਕੀਤਾ ਗਿਆ ਕਤਲ, ਪਰ ਜਦੋਂ ਅਸੀਂ ਕਤਲਾਂ ਦੇ ਰਾਹ ਪੈ ਜਾਂਦੇ ਹਾਂ ਵੈਸੇ ਹੀ ਉਹ ਮਨੁੱਖ ਦੀ ਸਟੇਬਿਲਿਟੀ ਹੈ। ਪਰ ਅੱਜ ਨੀ ਮੈਂ ਕਹਿ ਸਕਦਾ, ਆਉਣ ਵਾਲੇ 50 ਸਾਲਾਂ ਬਾਅਦ ਇਹ ਵੀ ਕਿਹਾ ਕਰਨਗੇ ਕਿ ਕੋਈ ਜ਼ਮਾਨਾ ਹੁੰਦਾ ਸੀ ਉਦੋਂ ਇਹ ਵੀ ਕਹਿੰਦੇ ਸੀ ਕਿ ਕਤਲ ਕਰਨ ਲਈ ਵੀ ਸਟੇਬਲ ਮਾਇੰਡ ਹੁੰਦੇ ਆ, ਸ਼ਾਇਦ ਬੀਤੇ ਹੋ। ਹੁਣ ਅਸੀਂ ਬਹੁਤ ਗੱਲਾਂ ਨੂੰ ਨੀ ਮੰਨਦੇ, ਹੁਣ ਕਿਹੜਾ ਅੱਗ ਕਿਤੇ ਬਲਦੀ ਹੋਵੇ ਤੇ ਅਸੀਂ ਦੇਖ ਕੇ ਬਾਂਦਰਾਂ ਵਾਂਗੂ ਭੱਜ ਜਾਂਦੇ ਹਾਂ, ਆਪਾਂ ਅੱਗ ਨੂੰ ਕੰਟਰੋਲ ਕਰ ਲੈਂਦੇ ਹਾਂ ਨਾ। ਹੁਣ ਅਸੀਂ ਅੱਗ ਤੋਂ ਦੇਖ ਕੇ ਨੀ ਭੱਜਦੇ, ਪਰ ਲੱਖਾਂ ਕਰੋੜਾਂ ਸਾਲ ਅਸੀਂ ਲੱਖਾਂ ਸਾਲ ਤੱਕ ਘੱਟੋ ਘੱਟ ਅੱਗ ਨੂੰ ਦੇਖ ਕੇ ਦੌੜ ਜਾਂਦੇ ਸੀ। ਜੇ ਉਹ ਸੱਚ ਉਸ ਸਮੇਂ ਦਾ ਸੀ ਤੇ ਅੱਜ ਵੀ ਸੱਚ ਹੈ ਕਿ ਅੱਜ ਅਸੀਂ ਹੱਸੀ ਜਾਂਦੇ ਹਾਂ ਕਿ ਲੈ ਅੱਗ ਤਾਂ ਹੈ ਹੀ ਕੁਛ ਨਹੀਂ ਹੈਗੀ, ਪਰ ਕਦੇ ਬੰਦਾ ਬਾਕੀ ਜਾਨਵਰਾਂ ਵਾਂਗੂ ਅੱਗ ਨੂੰ ਦੇਖ ਕੇ ਦੌੜ ਜਾਂਦਾ ਸੀ ਕਿ ਕੀ ਦੇਵਤਾ ਆ ਗਿਆ, ਕੀ ਰੱਬੀ ਕਹਿਰ ਵਾਪਰ ਗਿਆ, ਮੈਂ ਕੀ ਪਾਪ ਕਰਤਾ ਜਿਹੜੇ ਇੱਥੇ ਅੱਗ ਲਾਈ। ਉਦੋਂ ਸਮਝ ਨਹੀਂ ਸੀ ਅੱਗ ਦੀ। ਉਸੇ ਤਰ੍ਹਾਂ ਸ਼ਾਇਦ ਸਾਨੂੰ ਇਹਦੀ ਵੀ ਕਦੇ ਸਮਝ ਬਣੇ ਕਿ ਕਤਲ ਕਰਨ ਲਈ ਵੀ ਵਾਜਬ ਹਿਊਮਨ ਬੀਂਗ ਦਾ ਕੋਈ ਦਿਮਾਗ ਰਹਿ ਜਾਂਦਾ ਜਾਂ ਉਹਦਾ ਤਵਜਨ ਹਿੱਲਦਾ, ਚਾਹੇ ਉਹ ਕਿਸੇ ਕਾਰਨ ਉਕਸਾਇਆ ਗਿਆ ਹੋਵੇ। ਮਾਇੰਡ ਵਾਸ਼ ਤਾਂ ਹਰੇਕ ਦਿਨ ਹੋ ਜਾਂਦਾ, ਪਰ ਕੁਝ ਖਾਸ ਧਰਮਾਂ ਦੇ ਕਤਲਾਂ ਦੇ ਵੇਲੇ ਕਿਤੇ ਕਿਤੇ ਉਲਾਰ ਵੀ ਹੋ ਜਾਂਦੇ ਆ। ਵੈਸੇ ਮੈਂ ਇਹਦੇ ਚ ਕੋਈ ਸਰਦ ਸ਼ਰਮ ਵਾਲੀ ਗੱਲ ਨਹੀਂ, ਸਾਫ਼ ਤੌਰ ਤੇ ਜੇ ਮੈਂ ਗੱਲ ਕਹਿਣੀ ਹੋਵੇ ਤੇ ਇਹ ਹੈ ਕਿ ਜੇ ਸਾਡੇ ਧਰਮ ਦਾ ਨਾਂ ਲੈ ਕੇ ਕਿਸੇ ਹੋਰ ਧਰਮ ਵਾਲੇ ਦਾ ਕਤਲ ਕੀਤਾ ਗਿਆ ਹੋਵੇ ਤਾਂ ਉਹ ਜਾਇਜ਼ ਹੁੰਦਾ। ਜੇ ਮੇਰੇ ਧਰਮ ਦੇ ਨਾਂ ਲੈ ਕੇ ਕਿਸੇ ਹੋਰ ਬੰਦੇ ਦਾ ਬੇਅਦਬੀ ਦੇ ਹੇਠ ਕਤਲ ਹੋਇਆ ਹੋਵੇ ਉਹ ਜਾਇਜ਼ ਹੈ। ਬਾਕੀ ਕਤਲਾਂ ਬਾਰੇ ਮੈਂ ਤੁਹਾਨੂੰ ਸੋਚ ਸਮਝ ਕੇ ਦੱਸ ਸਕਦਾ। ਮੋਟੀ ਮੋਟੀ ਸਾਡੀ ਜਿਹੜੀ ਸਾਈਕੋਲੋਜੀ ਹੈ ਉਹ ਅਜੇ ਇੱਥੇ ਖੜੀ ਹੈ। ਅੰਟੇ ਇੱਕ ਸ਼ਾਰਟ ਬ੍ਰੇਕ ਤੇ ਫਿਰ ਅਗਲੀ ਖਬਰ ਤੇ ਚਰਚਾ ਕਰਦੇ ਹਾਂ। ਇੱਕ ਤਾਂ ਬਈ ਉਹ ਬਰਫ਼ ਹਟਾਉਣ ਵਾਲਾ ਕੰਮ ਹੈ ਸੜਕਾਂ ਤੋਂ, ਉਹਦੇ ਬਾਰੇ ਇੱਕ ਚੰਗੀ ਖਿਆਲ ਇਹ ਆਇਆ ਕਿ ਸਿਟੀ ਕਾਉਂਸਲ ਦੇ ਵਿੱਚ ਉਹ ਕਹਿੰਦੇ ਹਮ ਕੁਛ ਸਿੱਖ ਗਏ ਭਈਆ, ਮਤਲਬ ਪਿਛਲੇ ਤਜਰਬਿਆਂ ਤੋਂ ਅਸੀਂ ਕੁਛ ਨਾ ਕੁਛ ਸਿੱਖਿਆ। ਮੈਨੂੰ ਚੰਗੀ ਗੱਲ ਲੱਗੀ ਇਹ ਕਿ ਹਾਂ ਬਈ ਕੋਈ ਗੱਲ ਨਹੀਂ, 70-80 ਸਾਲ ਲੱਗ ਗਏ ਆਪਾਂ ਨੂੰ, ਅਭੀ ਤਾਂ ਸਿੱਖ ਹੀ ਰਹੇ ਹੈ, ਅਭੀ ਤਾਂ ਬੋਲਣਾ ਹੀ ਕਹਾਂ ਸਿੱਖਾ, ਬਹੁਤ ਕੁਛ ਹੈ ਸਿੱਖਣੇ ਵਾਲਾ, ਅਜੇ ਕੋਈ ਖਾਸ ਤਰੱਕੀ ਮਨੁੱਖ ਨੇ ਕੀਤੀ ਨਹੀਂ। ਪਰ ਫਿਰ ਵੀ ਇਹਦੇ ਵਿੱਚ ਕਹਿੰਦੇ ਬਰਫ਼ ਹਟਾਉਣ ਵਾਲੇ ਮਾਮਲੇ ਦੇ ਵਿੱਚ ਅਸੀਂ ਕਾਫੀ ਕੁਛ ਸਿੱਖ ਲਿਆ, ਤੇ ਦਿਲ ਵੀ ਬੜਾ ਕਰੇ ਵੀ ਭਾਈ ਕਿਵੇਂ ਸਿੱਖ ਲਿਆ, ਕੀ ਸਿੱਖ ਲਿਆ ਹੋਣਾ, ਹਮੇ ਵੀ ਬਤਾ ਦੋ ਜਰਾ ਕਿ ਵੀ ਕਿਆ ਕਿਆ ਸਿੱਖਾ ਹੈ। ਤੇ ਉਹ ਕਹਿੰਦੇ ਆ ਵੀ ਡੈਪੂਟੀ ਮੇਅਰ ਜੈਨੀਫਰ ਮੈਕੈਲਵੀ, ਉਹਨਾਂ ਨੇ ਕਿਹਾ ਕਿ ਸਿਟੀ ਦਾ ਵਿੰਟਰ ਮੇਨਟੇਨੈਂਸ ਪਲਾਨ ਜਿਹੜਾ ਅਸੀਂ ਅੱਜ ਜ਼ਾਹਰ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਪਿਛਲੇ ਸਮੇਂ ਵਿੱਚ ਬਹੁਤ ਕੁਝ ਸਿੱਖਿਆ, ਤੇ ਉਹਨਾਂ ਨੇ ਪ੍ਰਪੋਜ਼ਡ ਬਜਟ ਪੇਸ਼ ਕੀਤਾ $100 million ਤੋਂ ਵੀ ਜ਼ਿਆਦਾ ਦਾ, ਤੇ ਐਂਡ ਅ ਫਲੀਟ ਆਫ ਮੋਰ ਦੈਨ 1400 ਪੀਸਿਸ ਆਫ ਸਨੋ ਕਲੀਅਰਿੰਗ ਇਕਵਿਪਮੈਂਟ, ਤੇ 1400 ਦੇ ਨੇੜੇ ਤੇੜੇ ਸਾਜ਼ੋ ਸਮਾਨ ਔਜ਼ਾਰ ਮਸ਼ੀਨਾਂ ਇਸ ਕਾਰੋਬਾਰ ਤੇ ਲਾਈਆਂ ਜਾਣਗੀਆਂ, ਤੇ $100 million ਤੋਂ ਜ਼ਿਆਦਾ ਦਾ ਬਜਟ ਰੱਖ ਦਿੱਤਾ ਹੈ ਕਿ ਸ਼ਹਿਰ ਦੀਆਂ 14,700 ਕਿਲੋਮੀਟਰ ਲੰਮੀਆਂ ਸੜਕਾਂ, 7,900 ਕਿਲੋਮੀਟਰ ਦੀਆਂ ਸਾਈਡ ਵਾਕਸ, ਤੇ 956 ਕਿਲੋਮੀਟਰ ਦੀਆਂ ਸੈਪਰੇਟਿਡ ਬਾਈਕ ਲੇਨਸ ਐਂਡ ਮਲਟੀ ਯੂਜ ਟ੍ਰੇਲਸ, ਇਹਨਾਂ ਨੂੰ ਅਸੀਂ ਸਾਫ਼ ਕਰਾਂਗੇ ਜਦੋਂ ਬਰਫ਼ ਪਊਗੀ। ਸੋ ਸਨੋਹ ਹਟਾਉਣ ਦਾ ਇੱਕ ਵੱਡਾ ਮੈਟੀਕੁਲਸ ਪ੍ਰੋਜੈਕਟ ਤੇ ਕੀਤੇ ਜਾਂਦੇ ਇਹਨਾਂ ਨੇ ਦਾਅਵਾ ਕਰਦਾ, ਕਹਿੰਦੇ ਵਿੰਟਰ ਕੈਨ ਹੈਵ ਅ ਡ੍ਰਾਮੈਟਿਕ ਇਫੈਕਟ ਔਨ ਟੋਰਾਂਟੋ, ਇਟ ਇੰਪੈਕਟਸ ਹਾਊ ਵੀ ਗੈਟ ਅਰਾਊਂਡ ਔਰ ਹੋਮਸ ਔਰ ਬਿਜ਼ਨਸਿਸ ਐਸ ਵੈਲ ਐਸ ਆਰ ਕ੍ਰੂਸ਼ੀਅਲ ਕ੍ਰਿਟੀਕਲ ਇਨਫਰਾਸਟ੍ਰਕਚਰ, ਇਹਦੇ ਤੇ ਬੜਾ ਸਟ੍ਰੇਨ ਪੈਂਦਾ ਹੈ। ਸੋ ਇਹਦੇ ਉੱਤੇ ਬੜਾ ਕੁਛ ਵੱਡਾ ਚੈਲੰਜ ਹੈ, ਤੇ ਅਸੀਂ ਇਹਨੂੰ ਐਂ ਕਰਾਂਗੇ ਤੇ ਵਾਹ ਕਰਾਂਗੇ ਤੇ ਜੇ ਹੋਗਾ ਤੇ ਵੋ ਹੋਗਾ, ਇਹਨੂੰ ਛੋੜੋ, ਪਹਿਲਾਂ ਇਹ ਦੱਸੋ। ਕਹਿੰਦੇ ਜਿਹੜਾ ਪਿਛਲੀ ਵਾਰ ਜੋ ਬਜਟ ਸੀਗਾ ਉਸ ਤੋਂ $26.4 million ਯਾਨੀ $2,64,00,000 ਵੱਧ ਖਰਚ ਕੀਤੇ ਗਏ ਆ ਸਨੋਹ ਹਟਾਉਣ ਤੇ, ਜੋ ਬਜਟ ਦੇ ਵਿੱਚ ਪ੍ਰੋਵਿਜ਼ਨ ਰੱਖੀ ਸੀ, ਜੋ ਰੱਖੀ ਸੀ ਉਹ ਤੋਂ ਘੱਟ ਦੀ ਬਰਫ਼ ਪਈ, ਸਗੋਂ ਵੱਧ ਪੈ ਗਈ। ਹੁਣ ਹੋਇਆ ਕੀ ਹੈ ਕਿ ਉਹਦਾ ਕਰਾਇਆ ਗਿਆ ਫਿਰ ਇਹ ਆਡਿਟ ਵਗੈਰਾ ਹੋਣਾ ਹੀ ਹੈ, ਹੁਣ ਜਿਹੜਾ ਉਹਦਾ ਹਿਸਾਬ ਲੱਗਿਆ ਤੇ ਉਹਦੇ ਉੱਪਰ ਰਿਪੋਰਟਸ ਆਈਆਂ ਨੇ। ਸੋ ਇੱਕ ਆਪਰੇਟਿੰਗ ਵੇਰੀਐਂਟ ਰਿਪੋਰਟ ਜੂਨ ਮਹੀਨੇ ਦੇ ਵਿੱਚ ਆਈ ਸੀ, ਜਦੋਂ ਇਹ 2.64 ਕਰੋੜ ਡਾਲਰ ਕਹਿੰਦੇ ਵੀ ਵੱਧ ਖਰਚਿਆ ਗਿਆ, ਤਾਂ ਕਿਉਂ ਖਰਚਿਆ ਗਿਆ ਤੇ ਫਿਰ ਪਤਾ ਕਰੀਏ। ਉਹ ਤੋਂ ਬਾਅਦ ਸਿਟੀ ਆਡੀਟਰ ਜਨਰਲ ਟੈਰਾ ਐਂਡਰਸਨ ਨੇ 2 ਰਿਪੋਰਟਸ ਪੇਸ਼ ਕਰ ਦਿੱਤੀਆਂ ਜਿਹਦੇ ਵਿੱਚ ਇਹ ਕੰਟਰੈਕਟ ਸਿਸਟਮ ਨੂੰ ਦੇਖਿਆ ਗਿਆ, ਤੇ ਫਿਰ ਵਹੀ ਬਾਤ ਨਿਕਲ ਆਈ ਹੈ ਨਾ। ਫਿਰ ਵਹੀ ਕੌਣ ਸੀ ਬਾਤ ਨਿਕਲੀ, ਉਹ ਹੈ ਵਨ ਲੁਕਿੰਗ ਐਟ ਦੀ ਪ੍ਰੋਕਿਓਰਮੈਂਟ। ਇੱਕ ਤਾਂ ਕਹਿੰਦੇ ਜੋ ਪ੍ਰੋਕਿਓਰਮੈਂਟ ਦਾ ਤਰੀਕਾ, ਕਿੱਥੋਂ ਮਸ਼ੀਨਾਂ ਲੈਣੀਆਂ, ਕਿੱਥੋਂ ਦੇਣੀਆਂ, ਕਿੱਥੋਂ ਕੀ ਆਵੇ, ਕਿੱਥੋਂ ਕੀ ਆਵੇ, ਵਿੱਚ ਆ ਗਈ ਇਲੈਕਸ਼ਨ। ਆਵਾਜ਼ ਸੁਣਿਆ ਤਾਂ ਨੀ ਮੈਂ ਕੀ ਬੋਲਿਆ, ਮੈਂ ਤਾਂ ਹੀ ਆਵਾਜ਼ ਬਦਲ ਕੇ ਬੋਲਿਆ ਸੀ। ਜਿਹਨੂੰ ਸੁਣ ਗਿਆ ਉਹ ਵੀ ਚੁੱਪ ਕਰ ਦਿਓ, ਜਿਹਨੂੰ ਨਹੀਂ ਸੁਣਿਆ ਚਲੋ ਕੋਈ ਗੱਲ ਨੀ, ਸਾਰਿਆਂ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ। ਅੱਛਾ, ਦ ਅਦਰ ਲੁਕਿੰਗ ਐਟ ਦਾ ਸਟੇਟਸ ਆਫ ਦਾ ਪ੍ਰੋਸੈਸ ਟੂ ਹੋਲਡ ਕੰਟਰੈਕਟਰਸ ਅਕਾਊਂਟੇਬਲ। ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰੋਕਿਓਰਮੈਂਟ ਕਿਵੇਂ ਕੀਤੀ ਗਈ, ਕਿਹਨੂੰ ਠੇਕਾ ਦੇਣਾ, ਕਿੰਨਾ ਦੇਣਾ, ਕੀ ਹਿਸਾਬ ਕਿਤਾਬ ਹੈ ਉਹਦੇ ਵਿੱਚ। ਕਹਿੰਦੇ ਕਹੀਂ ਨਾ ਕਹੀਂ ਗਾਲਾ ਮਹਾਲਾ ਹੋ ਗਿਆ ਹੋਗਾ ਸ਼ਾਇਦ, ਮੇਰੇ ਕੋਲ ਨਹੀਂ ਪਤਾ, ਮੈਂ ਨਹੀਂ ਬੋਲਣਾ ਕੀ ਹੋਇਆ, ਠੀਕ ਹੈ ਨਾ। ਤੇ ਦੂਜੇ ਵਿੱਚ ਇਹ ਰੋਣਾ ਪੈਂਦਾ, ਕਹਿੰਦੇ ਵੀ ਕੰਟਰੈਕਟਰ ਨੇ ਕੰਮ ਕੀਤਾ ਨਹੀਂ ਕੀਤਾ, ਕਿਹੜੀ ਗੱਲ ਨੂੰ ਕਹੀਏ ਠੀਕ ਕੀਤਾ, ਕਿਹੜੀ ਨੂੰ ਕਹੀਏ ਨਹੀਂ ਕੀਤਾ। ਉਹਦੇ ਵਿੱਚ ਵੀ ਕਹਿੰਦੇ ਰੋਲਾ ਹੈ ਕਿ ਉਹਨਾਂ ਦੀ ਅਕਾਊਂਟੇਬਿਲਿਟੀ, ਉਹਨਾਂ ਦੀ ਜਵਾਬਦੇਹੀ ਤੈਅ ਕਿਵੇਂ ਕੀਤੀ ਜਾ ਸਕੇ। ਸੋ ਉਹਦੇ ਵਿੱਚ ਉਹ ਪਤਾ ਹੀ ਨਹੀਂ ਹੈ, ਕਹਿੰਦੇ ਸਿਸਟਮ ਹੀ ਹੈ ਨਹੀਂ ਗਾ ਕਿ ਬਰਫ਼ ਹਟਾਉਣ ਨੂੰ ਕਿਹਨੂੰ ਕਹੀਏ, ਬਰਫ਼ ਹਟਾਉਣ ਨੂੰ ਜਿੱਥੇ ਪਈ ਹੈ ਉੱਥੋਂ ਹਟਾ ਕੇ, ਜੇ ਮੈਂ ਸੜਕ ਦੇ ਉੱਤੇ ਛੱਡਦਾ ਸਾਈਡ ਵਾਕ ਵਾਲੀ, ਜੇ ਮੈਂ ਸੜਕ ਤੇ ਛੱਡਦਾ ਸੜਕ ਵਾਲੀ ਚੱਕ ਕੇ ਸਾਈਡ ਵਾਕ ਤੇ ਛੱਡਦਾ, ਵੀ ਮੈਨੂੰ ਸੜਕ ਦੇ ਉੱਤੋਂ ਰਮਨਜੀਤ ਕੋ ਠੇਕਾ ਕੌਣ ਸਾ ਮਿਲਾ ਹੈ, ਰਮਨਜੀਤ ਕੋ ਮਿਲਾ ਹੈ ਜੀ ਸੜਕ ਸੇ ਬਰਫ਼ ਸਾਫ਼ ਕਰੇਗਾ, ਚੱਕ ਕੇ ਫਿਰ ਰਮਨਜੀਤ ਨੇ ਸਾਈਡ ਵਾਕ ਤੇ ਛੱਡਤੀ, ਮੈਂ ਤਾਂ ਸੜਕ ਸਾਫ਼ ਕਰਤੀ ਗਾ। ਹੁਣ ਦੂਸਰੇ ਪਾਸੇ ਆਇਆ ਸਿੱਧੂ ਸਾਹਿਬ ਕੋ ਕੌਣ ਸਾ ਮਿਲਾ, ਰਮਨਜੀਤ ਕੋ ਮਿਲਾ ਸੜਕ ਸਾਫ਼ ਕਰਨੇ ਕਾ, ਉਹਨੇ ਬਰਫ਼ ਸੜਕ ਤੋਂ ਚੱਕੀ ਤੇ ਸਾਈਡ ਵਾਕ ਤੇ ਛੱਡਤੀ। ਹੁਣ ਉਧਰੋਂ ਆ ਰਿਹਾ ਸਿੱਧੂ ਸਾਹਿਬ, ਸਿੱਧੂ ਸਾਹਿਬ ਨੂੰ ਠੇਕਾ ਮਿਲਿਆ ਸਾਈਡ ਵਾਕ ਸਾਫ਼ ਕਰਨ ਦਾ, ਉਹਨੇ ਸਾਈਡ ਵਾਕ ਸਾਫ਼ ਕੀਤੀ ਤੇ ਚੱਕ ਕੇ ਬਰਫ਼ ਸੁੱਟਤੀ ਸੜਕ ਦੇ ਉੱਤੇ। ਉਹ ਕਹਿੰਦਾ ਜੀ ਮੇਰੇ ਨਾਲ ਕਾਗਜ਼ਾਂ ਦੇ ਵਿੱਚ ਤੁਸੀਂ ਇਹ ਕਿਹਾ ਸੀ ਵੀ ਸਾਈਡ ਵਾਕ ਸਾਫ਼ ਕਰਨੀ ਹੈ, ਕਹਾ ਥਾ ਨਾ ਹਮਨੇ ਸਾਈਡ ਵਾਕ ਸਾਫ਼ ਦੇਖ ਦਿਖਤੀ ਹੈ ਨਾ। ਹੁਣ ਇਹ ਹੈ ਅਕਾਊਂਟੇਬਿਲਿਟੀ ਦੇ ਪ੍ਰੋਕਿਓਰਮੈਂਟ ਦਾ ਫਰਕ ਕਿ ਬਈ ਕਹਾਣੀ ਕੀ ਤੇ ਗੱਲ ਕੀ ਤੇ ਬਣਾ ਕੀ ਦਿੱਤੀ। ਕੋਈ ਗੱਲ ਨੀ, ਕੋਹਨੂੰ ਟੈਨਸ਼ਨ ਕੀ ਬਾਤ ਨਹੀਂ ਹੈ, ਰਮਨਜੀਤ ਨੇ ਥੋੜਾ ਬਹੁਤਾ ਮਾਮਲਾ ਸਮਝ ਲਿਆ ਹੈ, ਉਹ ਵੀ ਸਮਝ ਕੇ ਕੋਈ ਨਾ ਕੋਈ ਕਮੈਂਟ ਕਰ ਲੇਗਾ ਇਹਦੇ ਉੱਪਰ। ਦੀ ਰਿਪੋਰਟ ਫਾਊਂਡ ਟੋਰੋਂਟੋਜ਼ ਸਨੋ ਕਲੀਅਰਿੰਗ ਆਪਰੇਸ਼ਨਸ ਵਰ ਪਲੇਗਡ ਬਾਈ ਇਕਵਿਪਮੈਂਟ ਐਂਡ ਪਰਸਨਲ ਸ਼ਾਰਟੇਜਸ ਐਸ ਵੈਲ ਐਸ ਕੰਪਲੀਕੇਟਿਡ GPS ਰੋਲ ਆਊਟ ਦੈਟ ਇਨੀਸ਼ੀਅਲੀ ਪ੍ਰੀਵੈਂਟਿਡ ਹੰਡਰਡਸ ਆਫ ਵਹੀਕਲਸ ਫਰੋਮ ਬੀਂਗ ਟਰੈਕਡ। ਕਿਹੜਾ ਟਰੱਕ ਕਿੱਥੇ ਸਾਫ਼ ਸਫਾਈ ਕਰ ਰਿਹਾ ਹੈ, ਉਹਦਾ GPS ਸਿਸਟਮ ਕੁਝ ਇਸ ਤਰ੍ਹਾਂ ਲੱਗਿਆ, ਉਹ ਬੱਸ ਪੈ ਗਈ GPS ਤੇ ਹਟਾਈ ਲਈ। ਨਹੀਂ ਨਹੀਂ ਬਾਈ ਯਾਰ, ਤੂੰ ਸਾਰੀ ਸੜਕ ਤੋਂ ਬਰਫ਼ ਹਟਾ ਦੀ, ਤੇਰੇ GPS ਵਾਲੇ ਸੈਂਸਰ ਤੇ ਬਰਫ਼ ਪਈ ਸੀ, ਉਹ ਕਾਹੇ ਕੋ ਨਹੀਂ ਹਟਾਈ? ਅਰੇ ਜੇ ਉਹ ਹਟਾ ਦਿੰਦਾ ਤਾਂ ਮੈਨੂੰ ਬਰਫ਼ ਹਟਾਉਣੀ ਪੈਣੀ ਸੀ। ਅਗਰ GPS ਕੇ 2 ਮਿਲੀਮੀਟਰ ਕੇ ਉੱਪਰ ਹੀ ਬਰਫ਼ ਗਿਰ ਜਾਏ ਤੋ ਸੜਕ ਕੇ ਉੱਪਰ ਗਈ ਹੋਈ ਬਰਫ਼ ਕਾ ਝੰਝਟ ਹੀ ਖਤਮ ਹੋ ਜਾਏਗਾ, ਟਰੱਕ ਹੀ ਟਰੈਕ ਨਹੀਂ ਹੋਗਾ ਕਿ ਕਹਾਂ ਹੈ ਕਹਾਂ ਹੈ ਕਹਾਂ ਨਹੀਂ ਹੈ, ਕਿਸੇ ਕੋ ਪਤਾ ਹੀ ਨਹੀਂ ਚਲੇਗਾ। ਸੋ ਇੱਕ ਤਾਂ ਕਹਿੰਦੇ GPS ਕੰਮ ਨਹੀਂ ਕੀਤਾ, ਇੱਕ ਆਹ ਕੰਮ ਨਹੀਂ ਕੀਤਾ, ਇੱਕ ਉਹ ਕੰਮ ਨਹੀਂ ਕੀਤਾ, 2-3 ਗੱਲਾਂ ਆਈਆਂ। ਪਰ ਵਿੱਚ ਹੌਲੀ ਹੌਲੀ ਇਹ ਵੀ ਪਤਾ ਲੱਗਿਆ ਵੀ ਜਿਹੜਾ ਇਹ ਕੰਟਰੈਕਟ ਦਿੰਦੇ ਆ ਤਕਰੀਬਨ ਕਹਿੰਦੇ ਹੁਣ $1.5 ਬਿਲੀਅਨ ਦਾ ਆਉਂਦੇ ਦਹਾਕੇ ਤੱਕ ਇਹ ਇੱਕ ਤਰ੍ਹਾਂ ਦਾ ਕੰਟਰੈਕਟ ਸਿਸਟਮ ਦਿੱਤੇ ਹੋਏ ਆ। ਹੁਣ ਉਹਦੇ ਵਿੱਚ ਕੀ ਆ, ਕੰਟਰੈਕਟਸ ਵਰਥ ਨੀਅਰਲੀ $1.5 ਬਿਲੀਅਨ ਓਵਰ ਦਾ ਨੈਕਸਟ ਡੈਕੇਡ ਵਰ ਲਾਰਜਲੀ ਵੌਨ ਬਾਈ 2 ਕੰਪਨੀਜ਼ ਐਂਡ ਦੇਅਰ ਜੁਆਇੰਟ ਵੈਂਚਰ, ਜਾਂ ਮੈਂ ਤੇ ਜਾਂ ਮੇਰੇ ਕੋਕੋ ਜਾਂ ਕੋਕੋ ਜਾਂ ਕੋਕੋ ਦੇ ਨਿਆਣੇ, ਹਨਾ। ਘਰ ਚ ਕੰਮ ਬਾਤ ਹੈ, ਸਭ ਮਾਮਲਾ ਘਰ ਦਾ ਮਾਮਲਾ ਘਰ ਵਿੱਚ ਸੈੱਟ ਕਰ ਲੈਣਾ ਹੈ, ਅਸਾਂ ਸਾਰਾ ਮਾਮਲਾ ਘਰ ਵਿੱਚ ਹੀ ਸੈੱਟ ਕਰ ਲਿਆ ਏ ਕਿ ਤੁਸੀਂ ਕਰੋ ਸਹੀ। ਨਹੀਂ ਮੈਂ ਰਮਨਜੀਤ ਤੇ ਸਿੱਧੂ 2 ਕੰਪਨੀਆਂ ਨੂੰ ਕੰਟਰੈਕਟ ਨਹੀਂ ਦੇਣਾ, ਚਲੋ ਫਿਰ ਸਿੰਘ ਬ੍ਰਦਰਸ ਨੂੰ ਦੇ ਦਿਓ, ਰਮਨਜੀਤ ਕੋਈ ਕੰਮ ਨਾ ਦਿਓ, ਸਿੱਧੂ ਕੋਈ ਕੰਮ ਨਾ ਦਿਓ, ਦੋਨੋਂ ਕੰਪਨੀਆਂ ਫਰਾਡ ਕੰਪਨੀਆਂ, ਸਿੰਘ ਸਾਹਿਬ ਕੋ ਤੋਂ ਦੇ ਦਿਓ, ਉਹ ਗੱਲ ਤਾਂ ਤੇਰੀ ਠੀਕ ਹੈ, ਫਿਰ ਮਾਨਸਾ ਵਾਲਿਆਂ ਨੂੰ ਦੇ ਦਿਓ, ਫਿਰ ਬਠਿੰਡਾ ਵਾਲਿਆਂ ਨੂੰ ਦੇ ਦਿਓ, ਫਿਰ ਪੰਜਾਬ ਵਾਲਿਆਂ ਨੂੰ ਦੇ ਦਿਓ, ਨਾ ਤਾਂ ਆਪਾਂ ਕਿੰਨੇ ਰੱਖ ਲਾਂਗੇ ਕੰਟਰੈਕਟ ਦੇਣ ਵਾਲੇ ਕੋਲ, ਜਲੰਧਰ ਵਾਲੇ ਵੀ ਬਣਾਂਗੇ, ਟੋਰਾਂਟੋ ਵਾਲੇ ਬਣਾਂਗੇ, ਐਡਮਿੰਟਨ ਵਾਲੇ ਬਣਾਂਗੇ, ਕੈਲਗਰੀ ਵਾਲੇ ਬਣਾਂਗੇ, ਬ੍ਰੈਂਪਟਨ ਵਾਲੇ ਬਣਾਂਗੇ, ਫਿਰ ਅਸੀਂ ਮਿਸੀਸਾਗਾ ਵਾਲੇ ਬਣਾਂਗੇ, ਆਟਵਾ ਵਾਲੇ ਬਣਾਂਗੇ, ਨਾਮ ਤੋਂ ਹਮ ਕੌਣ ਬਹੁਤ ਹੀ ਰੱਖ ਸਕਤੇ ਹੈ, ਕੰਟਰੈਕਟ ਚਲਤਾ ਰੱਖੀਏ ਹਮਾਰਾ। ਸੋ ਇਸ ਤਰ੍ਹਾਂ ਕਹਿੰਦੇ ਚਾਹੇ 2 ਕੰਪਨੀਆਂ ਨੇ ਚਾਹੇ ਵੈਂਚਰ ਹੈ, ਭਰਾਵਾ ਮੁੜ ਘੁੜ ਕੇ ਕੰਟਰੈਕਟ ਉੱਥੇ ਜਾ ਬਣਦਾ, ਠੀਕ ਹੈ ਨਾ। सभी रास्ते परमात्मा की तरफ जा रहे हैं, पता नहीं केड़ा रास्ता परमात्मा तक गया कि नहीं, पर पेंट दिया जेबां च सारे रस्ते पहुंच जाते हैं। डालर बेचारा अपना राह लभ के उ अठ दस बंद जेब च वड़ जाते। मैनू नहीं पता परमात्मा नू किन्ने राह जाते हैं, पर मैनू यह पता कि मोटी जेब वाले के कोल डॉलर भजे भजे जाते हैं। चाहे तुसी मारखम दे सड़कां ते लियाओ, साइडवॉक तो बर्फ हटा लो, चाहे तुसी ग्रीन बैल्ट बना लो, चाहे तुसी वाइट बैल्ट बना लो, कोई मर्जी कुछ करी चलो, डालर दा एन 401 दे उत्ते 120 दी स्पीड ते ला के चला रहा है, 119 दी, क्योंकि 119 तो वध ते चलान कर दोंगे। नहीं मैं लगता ट्रांटो च 100 दी स्पीड है ना, चलो 109 कर लो, 109 ते क्रूज ला लो, नाले अपनी जिद भुगगी, नाले भाई हिंड भुगगी, ते नाले अपना चलान नहीं होंदा है ना। बस इन्नी की गलबात है। हुण कहिंदे आ वी इह स्नो क्लीयरिंग च सुधार होगा, किन्ना कु होगा किन्ना कु नहीं, आपां जदों सियाल पै ही जाणा, बर्फ पै ही जाणी है, ते आपां डिस्कस कर लांगे कि इहदी कहानी कित्थे तक जांदी है। ते हाल दी घड़ी इन्हां ने सिस्टम दे विच कहा कि असीं पिछले काम नूं देखण तों बाद काफी कुछ इंप्रूवमेंट कीता, मोनिटरिंग नूं इंप्रूव कीता, हुण देखांगे की स्नो दे विच आउंदा की नहीं आउंदा। पर काउंसलर पॉल एंसली उन्हां दा एक कोट सुन लो जांदे जांदे, फिर आपां खबरां सुनदियां ने। ही रिप्रेजेंट्स वार्ड नंबर 24 स्कारब्रो ते गिल्डवुड इलाके तों। कहिंदे देर वर मैनी प्रॉब्लम्स विद स्नो क्लीयरिंग लास्ट विंटर, इट वॉज अ फ्रस्ट्रेटिंग सीजन एंड ही विल कंटिन्यू टू मॉनिटर द सिटीज विंटर ऑपरेशंस दिस ईयर। आई एक्सपीरियंस इट माइसेल्फ गेटिंग ऑफ the GO train to go get a TTC bus and climbing over mounds of snow to try and to get to the bus stop. Inu windrows keh dende hai ji, kai var oh karaha maar ke barf ta hata dende ne, par oh barf sadak di side de utte ikatthi karde karde 2-3 foot di vi vatt bana dende ne ki oh vatt tap ke sidewalk tak jana aukha ho jande, ki sidewalk to ghar tak jehde ghar de bahar car khadi hai ਉਹ ਨੀ ਵੜ ਹੁੰਦੀ। ਤੇ 3-4 ਵਾਰ ਐਡਮਿੰਟਨ ਚ ਬਹੁਤ ਵੱਡੀ ਕ੍ਰਾਈਸਿਸ ਹੈ ਵਿੰਟਰੋਸ ਦੀ, ਕਿਉਂਕਿ ਕਿਤੇ ਕੋਈ ਗਲਤੀ ਨਾਲ ਉੱਥੇ ਹੈ ਨੀ ਤੇ ਪਿੱਛੋਂ ਸਨੋ ਸਟੋਰਮ ਆ ਗਿਆ ਤੇ ਕਈਆਂ ਦੀਆਂ ਕਾਰਾਂ ਪਰਮਾਨੈਂਟਲੀ ਜੇ ਕੋਈ ਇੱਕ ਹਫ਼ਤੇ ਲਈ ਉੱਥੋਂ ਗਿਆ ਕਿਤੇ ਮਜਬੂਰੀ ਚ ਸ਼ਹਿਰ ਤੋਂ ਬਾਹਰ ਗਿਆ ਆਉਂਦੇ ਨੇ ਉਹਦੀਆਂ ਟਿਕਟਾਂ ਵੀ ਲੱਗ ਜਾਣੀਆਂ ਨੇ ਕਾਰ ਦੇ ਉੱਤੇ, ਕਿਤੋਂ ਗੱਡੀ ਨੀ ਹਟਾਈ। ਹੁਣ ਕੀ ਪਤਾ ਅਗਲਾ ਕਿੱਧਰ ਗਿਆ ਹੋਇਆ ਮਜਬੂਰੀ ਚ, ਉਹਨੂੰ ਕੀ ਪਤਾ ਪਿੱਛੋਂ ਕੀ ਹੋ ਜੂਗਾ। ਉਹ ਤੋਂ ਬਾਅਦ ਸੜਕ ਤੋਂ ਬਰਫ਼ ਹਟਾਉਣ ਵਾਲੇ ਨੇ ਇੰਨੀ ਬਰਫ਼ ਹਟਾ ਤੀ ਕਿ ਕਾਰ ਵਿੱਚ ਹੀ ਦੱਬਤੀ। ਅਗਲਾ ਕਹਿੰਦਾ ਹੁਣ ਗਰਮੀਆਂ 'ਚ ਹੀ ਚਲਾਵਾਂਗੇ, ਇਹ ਤਾਂ ਐਤਕੀ ਨਿਕਲਣ ਯੋਗ ਨਹੀਂ ਰਹੀ। ਔਰ ਤੁਹਾਨੂੰ ਵਿੰਟਰ ਦੇ ਵਿੱਚ ਇਸ ਤਰ੍ਹਾਂ ਦੇ ਖੁੱਭੀਆਂ ਹੋਈਆਂ ਕਾਰਾਂ ਘੱਟੋ ਘੱਟ 10-15 ਕਾਰਾਂ ਐਡਮਿੰਟਨ 'ਚ ਮਿਲ ਜਾਣਗੇ, ਜ਼ਿਆਦਾ ਨਹੀਂ ਮੈਂ ਕਹਿੰਦਾ। ਐਸੀ ਗੱਪ ਮਾਰੂੰਗਾ ਤਾਂ ਫਸ ਜਾਂਗੇ। ਤੁਹਾਨੂੰ ਆਪ ਹੀ ਪਤਾ ਆਪਣੇ ਘਰਾਂ ਦੇ ਬਾਹਰ ਫੋਟੋਆਂ ਖਿੱਚ ਕੇ ਜਦੋਂ ਮਰਜ਼ੀ ਭੇਜ ਦਿਓ, ਵਿੰਟਰੋ ਦੇ ਵਿੱਚ ਇਹ ਅਕਸਰ ਫਸ ਜਾਂਦੇ। ਸੋ ਸਨੋ ਕਲੀਨਿੰਗ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੜਕ ਤੋਂ ਸਨੋ ਹਟਾ ਦੀ ਤੇ ਹੋਰ ਕਿਸੇ ਗਰੀਬ ਦੇ ਦਰਵਾਜ਼ੇ ਬੰਦ ਕਰਤੇ। ਸੋ ਉਹ ਚ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ। ਨਾਓ ਸਿਟੀ ਇਜ਼ ਪ੍ਰੋਮਿਸਿੰਗ ਕਿ ਦੇ ਹੈਵ ਅ ਬੈਟਰ ਸਿਸਟਮ ਇਨ ਪਲੇਸ। ਲੈਟਸ ਸੀ ਕਦੋਂ ਹੁੰਦਾ। ਹੁਣ ਖਬਰਾਂ ਦਾ ਟਾਈਮ ਹੋ ਗਿਆ ਜੀ, ਤੇ ਖਬਰਾਂ ਦਾ ਬੁਲੇਟਿਨ, ਤੇ ਉਸ ਤੋਂ ਬਾਅਦ ਅਸੀਂ ਮਹਿਮਾਨ ਨਾਲ ਗੱਲਬਾਤ ਕਰਾਂਗੇ।
ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ। ਭਾਰਤੀ ਮੂਲ ਦੇ ਵਿਅਕਤੀ ਨੇ ਜਿੱਤਿਆ ਮਾਸਟਰ ਸ਼ੈਫ ਸਿੰਗਾਪੁਰ ਦਾ ਚੌਥਾ ਐਡੀਸ਼ਨ। ਫਿਨਲੈਂਡ ਦੇ ਸਾਬਕਾ ਰਾਸ਼ਟਰਪਤੀ ਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਾਰਟੀ ਐਤਿਹਸਾਰੀ ਦਾ ਦੇਹਾਂਤ। ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ ਦਾ ਖਾਕਾ ਪੇਸ਼ ਕਰਨਗੇ ਨਵਾਜ਼। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਵੱਲੋਂ ਈਰਾਨ ਅਤੇ ਹਿਜ਼ਬੁੱਲਾ ਨੂੰ ਚੇਤਾਵਨੀ। ਹਮਾਸ ਤੇ ਫਲਸਤੀਨੀ ਅੱਤਵਾਦੀਆਂ ਦੀ ਕੈਦ ਵਿੱਚ 199 ਵਿਅਕਤੀ, ਕਿਹਾ ਇਜ਼ਰਾਈਲੀ ਫੌਜ ਨੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਮੂਲ ਦੇ ਸਿੰਗਾਪੁਰ ਦੇ ਨਾਗਰਿਕ ਇੰਦਰਪਾਲ ਸਿੰਘ ਨੂੰ ਮਾਸਟਰ ਸ਼ੈਫ ਸਿੰਗਾਪੁਰ ਦੇ ਚੌਥੇ ਐਡੀਸ਼ਨ ਦਾ ਜੇਤੂ ਐਲਾਨਿਆ ਗਿਆ। ਉਸਨੇ ਇਹ ਜਿੱਤ ਮੁਕਾਬਲੇ ਦੇ ਆਖਰੀ ਪੜਾਅ ਦੇ ਵਿੱਚ ਤ੍ਰਿਕੋਣੀ ਮੁਕਾਬਲੇ ਦੇ ਵਿੱਚ ਹਾਸਲ ਕੀਤੀ। ਖਬਰਾਂ ਦੇ ਮੁਤਾਬਕ ਹਫ਼ਤਿਆਂ ਦੇ ਮੁਕਾਬਲੇ ਤੋਂ ਬਾਅਦ ਸਿੰਘ ਨੇ ਕੁਕਿੰਗ ਰਿਐਲਿਟੀ ਸ਼ੋਅ ਦਾ ਚੌਥਾ ਐਡੀਸ਼ਨ ਜਿੱਤਿਆ। ਇਸ ਪ੍ਰੋਗਰਾਮ ਦਾ ਫਾਈਨਲ ਐਤਵਾਰ ਨੂੰ ਪ੍ਰਸਾਰਿਤ ਕੀਤਾ ਗਿਆ। ਸਿੰਘ ਨੂੰ $10,000 ਸਿੰਗਾਪੁਰ ਡਾਲਰ ਨਗਦ ਅਤੇ ਹੋਰ ਤੋਹਫੇ ਵਜੋਂ ਮਿਲੇ। ਖਾਣ ਪੀਣ ਦੀਆਂ ਚੀਜ਼ਾਂ ਵੇਚਣ ਦਾ ਕਾਰੋਬਾਰ ਚਲਾਉਣ ਵਾਲੇ ਸਿੰਘ ਨੇ ਤ੍ਰਿਕੋਣੀ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕੀਤੀ। ਉਸਨੇ 90 ਵਿੱਚੋਂ 76 ਅੰਕ ਪ੍ਰਾਪਤ ਕੀਤੇ। ਉਸਨੇ ਆਪਣੇ ਨਜ਼ਦੀਕੀ ਵਿਰੋਧੀ ਟੀਨਾ ਆਮੀਨ ਨੂੰ 3.6 ਅੰਕਾਂ ਦੇ ਨਾਲ ਹਰਾਇਆ, ਜਦੋਂ ਕਿ ਮੈਂਡੀਕੀ ਤੀਜੇ ਸਥਾਨ ਤੇ ਰਹੀ। ਸਿੰਘ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ, ਉਹ ਸ਼ਬਦਾਂ ਦਾ ਬਿਆਨ ਨਹੀਂ ਕਰ ਸਕਦੇ ਕਿ ਉਹ ਇਸ ਸਮੇਂ ਕਿਵੇਂ ਮਹਿਸੂਸ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇਸ ਮੁਕਾਬਲੇ ਦੀ ਟਰਾਫੀ ਹਾਸਲ ਕਰਨਾ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਸੀ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਰਸੋਈ ਕਲਾ ਦੇ ਖੇਤਰ 'ਚ ਮਸ਼ਹੂਰ ਹਸਤੀ ਬਣ ਸਕਦੇ ਨੇ।
ਅੰਤਰਰਾਸ਼ਟਰੀ ਵਿਵਾਦਾਂ ਨੂੰ ਸੁਲਝਾਉਣ ਦੇ ਵਿਚ ਯੋਗਦਾਨ ਦੇ ਲਈ 2008 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਸਨਮਾਨਿਤ ਫਿਨਲੈਂਡ ਦੇ ਸਾਬਕਾ ਰਾਸ਼ਟਰਪਤੀ ਮਾਰਟੀ ਐਹਤਿਸਾਰੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਹਿੰਸਕ ਝਗੜਿਆਂ ਨੂੰ ਰੋਕਣ ਅਤੇ ਹੱਲ ਕਰਨ ਦੇ ਲਈ ਐਹਤਿਸਾਰੀ ਦੁਆਰਾ ਸਥਾਪਿਤ ਕੀਤੀ ਗਈ ਫਾਊਂਡੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਹੈ। ਬਿਆਨ ਵਿਚ ਕਿਹਾ ਗਿਆ ਕਿ ਫਾਊਂਡੇਸ਼ਨ ਆਪਣੇ ਸੰਸਥਾਪਕ ਅਤੇ ਬੋਰਡ ਚੇਅਰਮੈਨ ਦੇ ਦੇਹਾਂਤ ਨਾਲ ਬਹੁਤ ਦੁਖੀ ਨੇ। 2021 ਵਿਚ ਇਹ ਘੋਸ਼ਣਾ ਕੀਤੀ ਗਈ ਸੀ ਕਿ ਐਹਤਿਸਾਰੀ ਅਲਜ਼ਾਈਮਰ ਤੋਂ ਪੀੜਿਤ ਸਨ। ਐਹਤਿਸਾਰੀ ਨੇ 1990 ਦੇ ਦਹਾਕੇ ਦੇ ਅਖੀਰ ਵਿਚ ਕੋਸੋਵੋ ਤੋਂ ਸਰਬੀਆ ਦੀ ਵਾਪਸੀ, 1980 ਦੇ ਦਹਾਕੇ ਚ ਨਾਬੀਆ ਦੀ ਆਜ਼ਾਦੀ ਦੀ ਕੋਸ਼ਿਸ਼ ਅਤੇ 2005 ਵਿਚ ਇੰਡੋਨੇਸ਼ੀਆ ਵਿਚ ਆਂਚੇ ਪ੍ਰਾਂਤ ਦੀ ਖੁਦਮੁਖਤਿਆਰੀ ਨਾਲ ਸੰਬੰਧਿਤ ਸ਼ਾਂਤੀ ਸਮਝੌਤੇ ਕਰਾਉਣ ਚ ਮਦਦ ਕੀਤੀ ਸੀ। 1990 ਦੇ ਦਹਾਕੇ ਦੇ ਅਖੀਰ ਵਿਚ ਉੱਤਰੀ ਆਇਰਲੈਂਡ ਦੀ ਸ਼ਾਂਤੀ ਪ੍ਰਕਿਰਿਆ ਵਿਚ ਸ਼ਾਮਲ ਸੀ। ਉਸ ਨੂੰ ਅੱਤਵਾਦੀ ਸਮੂਹ IRA ਦੀ ਨਿਸ਼ਸਤਰੀਕਰਨ ਪ੍ਰਕਿਰਿਆ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਦੋਂ ਅਕਤੂਬਰ 2008 ਵਿਚ ਨਾਰਵੇਜੀਅਨ ਨੋਬਲ ਸ਼ਾਂਤੀ ਕਮੇਟੀ ਨੇ ਐਹਤਿਸਾਰੀ ਨੂੰ ਇਨਾਮ ਦੇ ਲਈ ਚੁਣਿਆ ਤਾਂ ਇਸਨੇ ਕਈ ਮਹਾਂਦੀਪਾਂ ਚ ਦੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਸੰਘਰਸ਼ਾਂ ਨੂੰ ਸੁਲਝਾਉਣ ਵਿਚ ਉਸਦੇ ਮਹੱਤਵਪੂਰਨ ਯਤਨਾਂ ਦਾ ਜ਼ਿਕਰ ਕੀਤਾ ਹੈ। ਐਹਤਿਸਾਰੀ 1994 ਤੋਂ 2000 ਤੱਕ ਫਿਨਲੈਂਡ ਦੇ ਰਾਸ਼ਟਰਪਤੀ ਰਹੇ। ਬਾਅਦ ਵਿਚ ਉਸਨੇ ਇਕ ਸੰਕਟ ਪ੍ਰਬੰਧਨ ਪਹਿਲਕਦਮੀ ਦੀ ਸਥਾਪਨਾ ਕੀਤੀ, ਜਿਸਦਾ ਉਦੇਸ਼ ਗੈਰ ਰਸਮੀ ਗੱਲਬਾਤ ਅਤੇ ਵਿਚੋਲਗੀ ਦੁਆਰਾ ਹਿੰਸਕ ਟਕਰਾਵਾਂ ਨੂੰ ਰੋਕਣਾ ਤੇ ਹੱਲ ਕਰਨਾ ਹੈ। ਗਾਜ਼ਾ ਦੀ ਮੁਕੰਮਲ ਘੇਰਾਬੰਦੀ ਅਤੇ ਹਵਾਈ ਹਮਲਿਆਂ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਅਤੇ ਹਿਜ਼ਬੁੱਲਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉਨ੍ਹਾਂ ਦਾ ਇਮਤਿਹਾਨ ਨਾ ਲੈਣ। ਨੇਤਨਯਾਹੂ ਨੇ ਇਜ਼ਰਾਈਲੀ ਸੰਸਦ ਨੈਸੈਟ ਚ ਭਾਸ਼ਣ ਦਿੰਦਿਆਂ ਕੁਲ ਆਲਮ ਨੂੰ ਸੱਦਾ ਦਿੱਤਾ ਕਿ ਉਹ ਹਮਾਸ ਨੂੰ ਹਰਾਉਣ ਦੇ ਲਈ ਇਕਜੁੱਟ ਹੋ ਜਾਵੇ। ਹਮਾਸ ਦੀ ਨਾਜ਼ੀਆਂ ਨਾਲ ਤੁਲਨਾ ਕਰਦਿਆਂ ਉਨ੍ਹਾਂ ਨੇ ਕਿਹਾ ਇਹ ਜੰਗ ਪੂਰੀ ਦੁਨੀਆਂ ਦੀ ਹੈ। ਗਾਜ਼ਾ ਖਾਲੀ ਕਰਨ ਦੇ ਦਿੱਤੇ ਹੁਕਮਾਂ ਦੀ ਮਿਆਦ ਖਤਮ ਹੋਣ ਮਗਰੋਂ ਲੋਕਾਂ ਨੇ ਹਸਪਤਾਲਾਂ ਅਤੇ ਸਕੂਲਾਂ ਵਿਚ ਪਨਾਹ ਲੈ ਲਈ ਹੈ, ਜਿੱਥੇ ਭੋਜਨ, ਪਾਣੀ ਅਤੇ ਈਂਧਨ ਤਕਰੀਬਨ ਖਤਮ ਹੋ ਗਏ ਨੇ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨਸੀਰ ਗਨਾਨੀ ਨੇ ਕਿਹਾ ਕਿ ਜੇਕਰ ਇਜ਼ਰਾਈਲ ਗਾਜ਼ਾ ਤੇ ਹਵਾਈ ਹਮਲੇ ਰੋਕਦਾ ਤਾਂ ਹਮਾਸ ਬੰਦੀਆਂ ਨੂੰ ਰਿਹਾ ਕਰਨ ਬਾਰੇ ਵਿਚਾਰ ਕਰ ਸਕਦਾ। ਉਂਝ ਹਮਾਸ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਫੜੇ ਗਏ ਹਜ਼ਾਰਾਂ ਫਲਸਤੀਨੀਆਂ ਦੇ ਬਦਲੇ ਦੇ ਵਿਚ ਬੰਦੀਆਂ ਨੂੰ ਛੱਡੇਗਾ। ਇਰਾਨ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਆਉਣ ਵਾਲੇ ਦਿਨਾਂ ਦੇ ਵਿਚ ਗਾਜ਼ਾ ਪੱਟੀ ਅੰਦਰ ਜ਼ਮੀਨੀ ਹਮਲੇ ਕੀਤੇ ਤਾਂ ਉਹ ਵੀ ਜੰਗ ਵਿਚ ਸ਼ਾਮਲ ਹੋ ਸਕਦੇ ਨੇ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹਮਾਸ ਅਤੇ ਹੋਰ ਫਲਸਤੀਨੀ ਦਹਿਸ਼ਤਗਰਦਾਂ ਨੇ 1999 ਵਿਅਕਤੀਆਂ ਨੂੰ ਗਾਜ਼ਾ ਦੇ ਵਿਚ ਬੰਦੀ ਬਣਾਇਆ ਹੋਇਆ। ਪਹਿਲਾਂ ਤੋਂ ਲਾਏ ਗਏ ਅੰਦਾਜ਼ੇ ਦੇ ਨਾਲੋਂ ਇਹ ਕਿਤੇ ਜ਼ਿਆਦਾ ਹੈ। ਫੌਜ ਦੇ ਤਰਜਮਾਨ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ ਕਿ ਪਰਿਵਾਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਕਿ ਉਂਝ ਉਹ ਇਹ ਨਹੀਂ ਦੱਸਿਆ ਕਿ ਬੰਦੀ ਬਣਾਏ ਗਏ ਵਿਅਕਤੀਆਂ 'ਚ ਵਿਦੇਸ਼ੀ ਸ਼ਾਮਲ ਹਨ ਜਾਂ ਨਹੀਂ। ਇਹ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਨੂੰ ਕਿਸ ਧੜੇ ਨੇ ਬੰਦੀ ਬਣਾਇਆ। ਹਾਲਾਂਕਿ ਮੰਨਿਆ ਜਾ ਰਿਹਾ ਕਿ ਹਮਾਸ ਦਹਿਸ਼ਤੀ ਗੁੱਟ ਨੇ ਉਨ੍ਹਾਂ ਨੂੰ ਫੜਿਆ ਹੋਇਆ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ 6 ਅਰਬ ਮੁਲਕਾਂ ਦੇ ਦੌਰੇ ਮਗਰੋਂ ਦੂਜੀ ਵਾਰ ਇਜ਼ਰਾਈਲ ਭਾਰਤ ਆਏ ਹਨ। ਉਹ ਅਰਬ ਮੁਲਕਾਂ ਦੇ ਨਾਲ ਜੰਗ ਬਾਰੇ ਹੋਈ ਵਾਰਤਾ ਦੀ ਜਾਣਕਾਰੀ ਨੇਤਨਯਾਹੂ ਅਤੇ ਇਜ਼ਰਾਈਲ ਦੇ ਹੋਰ ਆਗੂਆਂ ਦੇ ਨਾਲ ਸਾਂਝਾ ਕਰ ਸਕਦੇ ਹਨ। ਇਲੀਨੋਈ ਚ ਚਾਕੂ ਦੇ ਨਾਲ ਹਮਲਾ ਕਰਕੇ 6 ਵਰਿਆਂ ਦੀ ਮੁਸਲਿਮ ਬੱਚੇ ਦੀ ਹੱਤਿਆ ਕਰਨ ਅਤੇ ਉਸਦੀ ਮਾਂ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ 71 ਵਰਿਆਂ ਦੇ ਬਜ਼ੁਰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸਦੇ ਨਫ਼ਰਤ ਤੇ ਅਪਰਾਧ ਸੰਬੰਧੀ ਦੋਸ਼ ਲਗਾਏ ਗਏ ਨੇ। ਪੁਲਿਸ ਨੇ ਦੋਸ਼ ਲਗਾਇਆ ਕਿ ਪੀੜਤਾਂ ਦੇ ਮੁਸਲਮਾਨ ਹੋਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮੁਲਜ਼ਮ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜਾਰੀ ਜੰਗ ਦੇ ਜਵਾਬ ਵਜੋਂ ਇਹ ਹਮਲਾ ਕੀਤਾ। ਪਿਛਲੇ ਕੁਝ ਦਿਨਾਂ ਤੋਂ ਅਮਰੀਕੀ ਸ਼ਹਿਰਾਂ ਚ ਪੁਲਿਸ ਅਤੇ ਸੰਘੀ ਅਧਿਕਾਰੀ ਯਹੂਦੀ ਜਾਂ ਇਸਲਾਮ ਵਿਰੋਧੀ ਭਾਵਨਾਵਾਂ ਤੋਂ ਪ੍ਰੇਰਿਤ ਹਿੰਸਾ ਦੇ ਖਦਸ਼ੇ ਤਹਿਤ ਹਾਈ ਅਲਰਟ ਤੇ ਹਨ। ਯਹੂਦੀ ਅਤੇ ਮੁਸਲਿਮ ਗਰੁੱਪਾਂ ਦੇ FBI ਦੇ ਅਧਿਕਾਰੀਆਂ ਨੇ ਨਫ਼ਰਤ ਤੇ ਧਮਕੀ ਭਰੀ ਬਿਆਨਬਾਜ਼ੀ ਦੇ ਘਟਨਾਵਾਂ ਵਧਣ ਦੀ ਜਾਣਕਾਰੀ ਦਿੱਤੀ। ਵਿਲ ਕਾਉਂਟੀ ਸ਼ੈਰਫ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਤੇ ਜਾਰੀ ਇਕ ਬਿਆਨ ਚ ਦਸਿਆ ਅਧਿਕਾਰੀਆਂ ਨੂੰ ਸ਼ਿਕਾਗੋ ਦੇ ਦੱਖਣ ਪੱਛਮ ਚ ਕਰੀਬ 40 ਮੀਲ ਦੂਰ ਪਲੇਨਫੀਲਡ ਟਾਊਨਸ਼ਿਪ ਸਥਿਤ ਇਕ ਮਕਾਨ ਵਿਚ ਔਰਤ ਅਤੇ ਬੱਚਾ ਮਿਲਿਆ। ਬੱਚੇ ਨੂੰ ਹਸਪਤਾਲ ਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਬੱਚੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਉਸਨੇ ਦਰਜਨਾਂ ਵਾਰ ਚਾਕੂ ਦੇ ਨਾਲ ਹਮਲਾ ਕੀਤਾ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹਮਾਸ ਅਤੇ ਹੋਰ ਫਲਸਤੀਨੀ ਅੱਤਵਾਦੀਆਂ ਨੇ ਗਾਜ਼ਾ ਵਿਚ 199 ਲੋਕਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਅਤੇ ਇਹ ਗਿਣਤੀ ਪਿਛਲੇ ਅਨੁਮਾਨਾਂ ਨਾਲੋਂ ਵੱਧ ਹੈ। ਬੰਦੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਸਪਸ਼ਟ ਨਹੀਂ ਕੀਤਾ ਕਿ ਬੰਦੀਆਂ ਦੀ ਇਸ ਗਿਣਤੀ ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜਾਂ ਨਹੀਂ। ਇਹ ਵੀ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਬੰਦੀਆਂ ਨੂੰ ਕਿਸਦੀ ਕੈਦ ਵਿਚ ਰੱਖਿਆ ਗਿਆ। ਮੰਨਿਆ ਜਾ ਰਿਹਾ ਕਿ ਇਨ੍ਹਾਂ ਚੋਂ ਜ਼ਿਆਦਾਤਰ ਲੋਕਾਂ ਨੂੰ ਗਾਜ਼ਾ ਦੇ ਸ਼ਾਸਨ ਕਰਨ ਵਾਲੇ ਹਮਾਸ ਅੱਤਵਾਦੀ ਸਮੂਹ ਨੇ ਬੰਦੀ ਬਣਾ ਲਿਆ। ਬ੍ਰਸਲਸ ਦੇ ਵਿੱਚ ਗੋਲੀਬਾਰੀ ਦੀ ਘਟਨਾ ਦੇ ਵਿੱਚ ਸਵੀਡਨ ਦੇ ਦੋ ਨਾਗਰਿਕ ਮਾਰੇ ਗਏ ਨੇ ਜਿਸ ਨੂੰ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਨੇ ਅੱਤਵਾਦ ਨਾਲ ਸੰਬੰਧਿਤ ਹਮਲਾ ਕਰਾਰ ਦਿੱਤਾ ਹੈ। ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਨ ਦੇ ਲਈ ਸੋਮਵਾਰ ਦੇ ਰਾਤ ਰਾਜਧਾਨੀ ਦੇ ਵਿੱਚ ਅੱਤਵਾਦ ਸੰਬੰਧੀ ਅਲਰਟ ਨੂੰ ਉੱਚ ਪੱਧਰ ਤੱਕ ਵਧਾ ਦਿੱਤਾ। ਬੈਲਜੀਅਮ ਦੇ ਧਮਕੀ ਵਿਸ਼ਲੇਸ਼ਣ ਕੋਆਰਡੀਨੇਸ਼ਨ ਯੂਨਿਟ ਯਾਨੀ ਕਿ OCAD ਨੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਅੱਤਵਾਦ ਦੀ ਚੇਤਾਵਨੀ ਨੂੰ ਦੂਜੇ ਪੱਧਰ ਤੱਕ ਵਧਾ ਦਿੱਤਾ ਗਿਆ। OCAD ਸੈਂਟਰ ਤੋਂ ਲੌਰਾ ਡੈਮੁਲੀਅਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਸ ਸਮੇਂ ਅਧਿਕਾਰੀਆਂ ਦੀ ਸਭ ਤੋਂ ਵੱਡੀ ਤਰਜੀਹ ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿੱਚ ਸੁਰੱਖਿਅਤ ਕੱਢਣਾ ਸੀ ਜੋ ਕਿ ਬੈਲਜੀਅਮ ਸਵੀਡਨ ਫੁੱਟਬਾਲ ਮੈਚ ਦੇਖਣ ਆਏ ਹੋਏ ਸਨ ਜਿਸ ਨੂੰ ਅੱਧ ਵਿਚਾਲੇ ਰੱਦ ਕਰਨਾ ਪਿਆ। ਪੁਲਿਸ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਕੇਂਦਰੀ ਬ੍ਰਸਲਸ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ ਦੋ ਸਵੀਡਨ ਦੇ ਦੋ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਡੀ ਕਰੂ ਨੇ ਕਿਹਾ ਕਿ ਹਮਲੇ ਦੇ ਸੰਬੰਧ ਅੱਤਵਾਦ ਦੇ ਨਾਲ ਹੈ ਤੇ ਉਨ੍ਹਾਂ ਨੇ ਉੱਚ ਕੈਬਨਿਟ ਮੰਤਰੀਆਂ ਦੀ ਮੀਟਿੰਗ ਬੁਲਾਈ। ਡੀ ਕਰੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ, ਮੈਂ ਅੱਜ ਰਾਤ ਬ੍ਰਸਲਸ ਵਿੱਚ ਸਵੀਡਿਸ਼ ਨਾਗਰਿਕਾਂ ਤੇ ਹੋਏ ਘਿਨੌਣੇ ਹਮਲੇ ਤੋਂ ਬਾਅਦ ਸਵੀਡਨ ਦੇ ਪ੍ਰਧਾਨ ਮੰਤਰੀ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਕਰੀਬੀ ਸਹਿਯੋਗੀ ਹੋਣ ਦੇ ਨਾਤੇ ਅੱਤਵਾਦ ਦੇ ਖਿਲਾਫ ਲੜਾਈ ਮਿਲ ਕੇ ਲੜੀ ਜਾਵੇਗੀ। ਕੈਨੇਡੀਅਨ ਸਰਵੇਲੈਂਸ ਫਲਾਈਟ ਨੂੰ ਸੋਮਵਾਰ ਨੂੰ ਚੀਨ ਦੇ ਲੜਾਕੂ ਜਹਾਜ਼ਾਂ ਦੇ ਵੱਲੋਂ